चकर चिहन अर बरन जात हर पात निहिन जह रूप रंग अर रेख पेख को कह न सकत के है। अचल मूर्त अनुपव प्रकाश अमितो जक जय कोटेंद्र इंद्रान साहे साहान गण जय त्रिपवन महीप सुर नर असुर नेत नेत बन तिरन कहत त्वय सर्वनाम कस कवन कर्मना वर्णत सुमत अस्कृपान खंडो खड़ग टुपक तवर अरती सैफ सरोही सहची जह हमारे पी तीर तुही सची तुही तवर तरवार नाम तिहारो जो जपै सिंध पवपार काल तुही काली तुही देवी अरती तुही निशानी जीत की आज तुही जग भी खड़ग केत मैं शरण तिहारी आप हाथ दलिहो वारी सर्व ठौर मोह हो सहाई दुष्ट दोख से लिहो बुछाई नमस्कार श्री खड़ग को करो सुहित चित लाए पूर्ण करो ग्रंथ हे तुम वह करो सहाय मुख उजरा शास्त्र खट पिंग गिरन चढ़ जाय अंध लख बदरो सुने जौ काल कृपा कराय कहाँ बुद्ध प्रभु तुच्छ हमारी बन सके महिमा जो तिहारी हम न सकत कर सिफत तुम्हारी आप ले हो तुम कथा सुधारी हम न सकत कर सिफत तुम्हारी आप ले हो तुम कथा सुधार
वाहे गुरु साहिब जियो नमो सर्व दृशं नमो सर्व कृशं नमो सर्व रंगे तिरपंगी अनंगे नमो जीव जीवं नमो बीज बीजे अखिज्जे अपिज्जे समस्तं प्रसिज्जे नमो सर्व दृशं
Oh. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਅੰਮ੍ਰਿਤ ਵੇਲੇ ਤੋਂ ਹੀ ਗੁਰੂ ਮਹਾਰਾਜ ਦੀ ਹਜ਼ੂਰੀ ਵਿਖੇ ਦੀਵਾਨ ਸਜ ਰਿਹਾ ਹੈ। ਜੁਗੋ ਜੁਗ ਅਟਲ ਗੁਰਬਾਣੀ ਸਰੂਪ ਸਤਿਗੁਰੂ ਜੀ ਦੀ ਪ੍ਰਕਾਸ਼ ਸੇਵਾ ਹੋਈ ਹੈ। ਉਪਰੰਤ ਗੁਰਬਾਣੀ ਦੇ ਹੀ ਪਾਠ ਜਾਪ ਹੋਏ ਅਤੇ ਗੁਰਬਾਣੀ ਦੇ ਹੀ ਸੰਗੀਤ ਦੇ ਨਿਯਮਾਂ ਵਿੱਚ ਕੁਝ ਸਮਾਂ ਕੀਰਤਨ ਹੋਇਆ ਹੈ। ਕੀਰਤਨ ਤੋਂ ਉਪਰੰਤ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਜਾਪ ਸਿਰਲੇਖ ਹੇਠ ਜੋ ਬਾਣੀ ਹੈ, ਜੋ ਨਿਤਨੇਮ ਦੀ ਦੂਜੀ ਬਾਣੀ ਹੈ, ਉਹਦੀ ਆਪਾਂ ਵਿਚਾਰ ਪ੍ਰਾਰੰਭ ਕੀਤੀ ਹੋਈ ਹੈ। ਵਿਚਾਰ ਕਰਦਿਆਂ ਕਰਦਿਆਂ ਕੱਲ੍ਹ ਦੇ ਦੀਵਾਨ ਵਿੱਚ ਆਪਾਂ ਇਹ ਜਾਪ ਸਾਹਿਬ ਬਾਣੀ ਦੀਆਂ 70 ਪੌੜੀਆਂ ਪੂਰੀਆਂ ਕਰ ਲਈਆਂ ਸੀ। ਅੱਜ ਅਗਲੀ 71ਵੀਂ ਪੌੜੀ ਦੀ ਵਿਚਾਰ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਸੰਗਤ ਰੂਪ ਜੁੜ ਕੇ ਪ੍ਰਾਰੰਭ ਕਰ ਰਹੇ ਹਾਂ। ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਮਿਹਰ ਭਰਿਆ ਸਿਰ ਤੇ ਹੱਥ ਰੱਖ ਕੇ ਮਤ ਬੁੱਧ ਬਖਸ਼ ਕੇ ਇਹ ਵਿਚਾਰ ਬਖਸ਼ਣਗੇ। ਉਸੇ ਤਰ੍ਹਾਂ ਆਪੋ ਵਿੱਚ ਹੀ ਰਲ ਮਿਲ ਕੇ ਆਪਾਂ ਵਿਚਾਰਾ ਕਰਕੇ ਲਾਹਾ ਲਵਾਂਗੇ, ਸਮੇਂ ਨੂੰ ਸਫਲ ਬਣਾਵਾਂਗੇ। ਉਹ ਜਿਵੇਂ ਵੀ 71ਵੀਂ ਪੌੜੀ ਦੇ ਵਿੱਚ ਆਪ ਜੀ ਵਾਹਿਗੁਰੂ ਨੂੰ ਨਮਸਕਾਰ ਵੀ ਕਰ ਰਹੇ ਤੇ ਉਹਦੀ ਮਹਿਮਾ ਵਡਿਆਈ ਵੀ ਕਰ ਰਹੇ ਵੀ ਤੂੰ ਐਸਾ ਮਹਾਨ ਹੈ। ਉਹ ਕੀ ਕਹਿ ਰਹੇ ਆਪਾਂ ਸਰਵਣ ਕਰੀਏ ਜੀ।
ਨਮੋ ਸਰਬ ਦ੍ਰਿਸ਼ੰ।
ਹੇ ਪਰਮੇਸ਼ਰ, ਤੈਨੂੰ ਨਮਸਕਾਰ ਹੈ ਕਿਉਂਕਿ ਤੂੰ ਸਰਬ ਦ੍ਰਿਸ਼ੰ, ਸਾਰਿਆਂ ਨੂੰ ਦੇਖਣ ਵਾਲਾ, ਸਾਰਿਆਂ ਥਾਵਾਂ ਵਿੱਚ ਤੂੰ ਟੱਕ ਲੈਣ ਵਾਲਾ ਹੈ। ਐਸੀ ਕੋਈ ਵੀ ਜਗ੍ਹਾ ਨਹੀਂ ਹੈ ਜਿੱਥੇ ਆਪਾਂ ਚਲੀ ਜਾਈਏ ਤੇ ਪਰਮੇਸ਼ਰ ਨਾ ਦੇਖਦਾ ਹੋਵੇ। ਪਹਾੜਾਂ ਦੀ ਗੁਫਾ ਵਿੱਚ ਬਹਿ ਜਾਈਏ, ਭੋਰੇ 'ਚ ਬਹਿ ਜਾਈਏ, ਇਸੇ ਤਰ੍ਹਾਂ ਧਰਤੀ ਵਿੱਚ ਕੋਈ ਟੋਆ ਜਾਂ ਪੁੱਟ ਕੇ ਜਾਂ ਉੱਪਰ ਕਿਤੇ ਆਕਾਸ਼ ਵੱਲ ਚਲੇ ਜਾਈਏ, ਪਾਣੀ ਵਿੱਚ ਕਿਤੇ ਬਹਿ ਜਾਈਏ ਲੁਕ ਛਿਪ ਕੇ, ਪਰਮੇਸ਼ਰ ਸਾਰਾ ਸਮਾਂ ਵਿੱਚ ਦੇਖਦਾ ਹੈ, ਉਹਨੂੰ ਦਿਸਦਾ ਹੀ ਹੈ। ਸਾਡੀ ਜਿੰਨੀ ਕੁ ਤੱਕਰ ਨਿਗਾਹ ਹੈ ਉੱਥੋਂ ਤੱਕਰ ਅਸੀਂ ਦੇਖ ਸਕਦੇ ਹਾਂ, ਉਹ ਵੀ ਐਵੇਂ ਥੋੜ੍ਹੇ ਜਿਹੀ ਹੈ। ਇੱਥੇ ਦਰਬਾਰ ਵਿੱਚ ਅਸੀਂ ਹਾਂ, ਇੱਧਰ ਉੱਧਰ ਝਾਤੀ ਮਾਰ ਕੇ ਦੇਖ ਲਾਂਗੇ। ਦਰਬਾਰ ਸਾਹਿਬ ਤੋਂ ਬਰਾਂਡੇ ਵੀ ਜਿਹੜੇ ਕੋਈ ਬੈਠੇ ਬੂਠੇ ਸਾਥੋਂ ਦੀਵਾਰ ਕੰਧ ਓਹਲੇ ਹੋਣਗੇ, ਉਹ ਨਹੀਂ ਸਾਨੂੰ ਦਿਸਣਗੇ। ਜਿਹੜੇ ਘਰੇ ਜੀ ਆ ਜਾਂ ਤੁਸੀਂ ਛੱਡ ਜਾਏ, ਉਹ ਤਾਂ ਹੁਣ ਇੱਥੇ ਸਾਨੂੰ ਦਿਸਣੇ ਕੀ ਹੈ। ਹੋਰ ਜਿਹੜੇ ਕੋਈ ਸਾਡੇ ਕੋਈ ਬਾਹਰ ਵਿਦੇਸ਼ਾਂ ਵਿੱਚ ਵਗਦੇ, ਉਹਨੂੰ ਵੀ ਆਪਾਂ ਨਹੀਂ ਦੇਖ ਸਕਦੇ ਇੱਥੇ। ਠੀਕ ਹੈ, ਭਾਵੇਂ ਇੰਟਰਨੈਟ ਦੇ ਅਸੀਂ ਆ ਕਰਾ ਲਏ ਜਾਂਦੇ ਜਾਂਦੇ, ਪਰ ਉਹ ਸਹੀ ਰੂਪ ਵਿੱਚ ਤਾਂ ਨਹੀਂ ਦਿਸਦੇ। ਨਕਲੀ ਅਗਰ ਫੋਟੋ ਜਿਹੜੀ ਨਹੀਂ ਹੁੰਦੀ ਹੈ, ਵਾਸਤ ਰੂਪ ਦੇ ਵਿੱਚ ਤਾਂ ਨਹੀਂ, ਉਹ ਸਾਰਾ ਕੁਛ ਦਿਸਦਾ ਹੈ। ਇਸ ਤਰ੍ਹਾਂ ਜਿਹੜਾ ਪਰਮੇਸ਼ਰ ਹੈ ਉਹ ਸਰਵਵਿਆਪੀ ਹੋਣ ਕਰਕੇ ਸਾਰਿਆਂ ਥਾਵਾਂ ਵਿੱਚ ਜਿੱਥੇ ਮਰਜ਼ੀ ਕੋਈ ਚਲੇ ਜਾਏ ਉੱਥੇ ਦੇਖਦਾ ਹੈ। ਜਿਵੇਂ ਉਹ ਕੋਈ ਮਹਾਤਮਾ ਦੇ ਕੋਲ ਦੋ ਆ ਗਏ, ਇਹ ਕਹਿੰਦਾ ਜੀ ਮੈਨੂੰ ਆਪਣਾ ਜੇਠਾ ਚੇਲਾ ਬਣਾ, ਵੱਡਾ ਸੇਵਕ ਬਣਾ। ਦੂਜਾ ਕਹਿੰਦਾ ਮਹਾਰਾਜ ਕਿਰਪਾ ਕਰਕੇ ਮੈਨੂੰ ਵੀ ਆਪਣਾ ਸੇਵਕ ਬਣਾ ਲਓ, ਦਾਸ ਬਣਾ ਲਓ। ਜਿਹੜਾ ਕਾਲੀ ਜੀ ਕਰ ਰਿਹਾ ਸੀ ਨਾ, ਹੁਣ ਕਹਿਣ ਲੱਗੇ ਲੈ ਵੀ ਜੇ ਤੂੰ ਜੇਠਾ ਚੇਲਾ ਬਣਨਾ ਆਹ ਕੰਮ ਕਰ, ਜਿਹੜਾ ਪਹਿਲਾਂ ਕਰਿਆ ਉਹ ਤੁਹਾਡੇ ਵਿੱਚੋਂ ਉਹਨੂੰ ਵੱਡਾ ਬਣਾਵਾਂਗੇ। ਕਹਿੰਦਾ ਜੀ ਛੇਤੀ ਦੇ ਕੇ ਦੱਸੋ, ਮੈਂ ਛੇਤੀ ਕਰਿਆ ਆਵਾਂਗਾ। ਲਿਆ ਸਾਡੇ ਕੋਲ ਦੋ ਪੰਛੀ ਰੱਖੇ ਹੋਏ ਹੈ, ਇਹਨਾਂ ਨੂੰ ਅਸੀਂ ਚੋਗਾ ਚੁਗਾ ਜੀ ਪਾਉਂਦੇ, ਇਹਦੇ ਨਾਲ ਸਾਡਾ ਜੰਗਲ ਵੀ ਜੀ ਚੱਲਿਆ ਲੱਗਿਆ ਰਹਿੰਦਾ ਪੰਛੀਆਂ ਨਾਲ। ਇਕੱਲਾ ਜਿਹਾ ਮਨੁੱਖ ਨੂੰ ਔਖਾ ਹੁੰਦਾ ਹੈ, ਜਦੋਂ ਇਹਨਾਂ ਨਾਲ ਅਸੀਂ ਪਰਚ ਲੈਂਦੇ ਇਹ ਦੋ ਨੇ ਕਬੂਤਰ ਦੇ। ਕਹਿੰਦੇ ਇਹ ਤੈਨੂੰ ਦਿੰਦੇ ਆ, ਤੂੰ ਉੱਥੇ ਜਾ ਕੇ ਇਹਦੀ ਗਰਦਨ ਜੀ ਮਰੋੜਨੀ ਹੈ ਜਿੱਥੇ ਕੋਈ ਨਾ ਦੇਖਦਾ ਹੋਵੇ। ਇਹ ਖਾਸ ਖਿਆਲ ਕਰਨਾ ਹੈ, ਧਿਆਨ ਨਾਲ ਇੱਧਰ ਉੱਧਰ ਦੇਖਣਾ ਵੀ ਕੋਈ ਦੇਖ ਤਾਂ ਨਹੀਂ ਰਿਹਾ ਹੈ। ਕਹਿੰਦਾ ਜੀ ਇਹ ਕਿਹੜੀ ਗੱਲ ਹੈ, ਲਾਉਣੀ ਕਰੇ ਉਹਨਾਂ ਮੈਂ ਮਾੜਾ ਜਿਹਾ ਪਰੇ ਹੋਇਆ ਉੱਪਰ ਦੀ ਚਾਦਰੇ ਦੀ ਬੁੱਕਰ ਜੀ ਮਾਰੀ, ਉਦੋਂ ਹੀ ਕਰਦੇ ਜੀ ਮੁੜ ਕੇ ਕਹਿੰਦੇ ਲਓ ਜੀ ਕਰਤਾ ਕੰਮ। ਕਹਿੰਦੇ ਵੀ ਦੇਖਦਾ ਨਹੀਂ ਸੀ, ਕਹਿੰਦੇ ਮਾਰਾ ਮੈਂ ਚਾਦਰੀ ਦੀ ਬੁੱਕਲ ਮਾਰ ਲਈ ਚਿੰਤਾ, ਮੈਨੂੰ ਵੀ ਮਿਲਿਆ ਸੀ। ਕਹਿੰਦੇ ਬਹਿ ਜਾ ਟੈਕ ਜਾ, ਕਹਿੰਦੇ ਜਿਹਦੇ ਪਹਿਲਾਂ ਚੇਲਾ ਬਣਾਓ ਫਿਰ ਟਿਕੂ। ਕਹਿੰਦੇ ਨਹੀਂ ਚੇਲਾ ਫਿਰ ਬਣਾ, ਪਹਿਲਾਂ ਤੂੰ ਬਹਿ ਜਾ, ਦੂਜੇ ਨੂੰ ਵੀ ਆ ਲੈਂਦੇ। ਦੂਜੇ ਨੂੰ ਵੀ ਉਹ ਉਤਰ ਜਾ ਫੜਾ ਤਾ, ਉਹਨੂੰ ਕਹਿੰਦੇ ਲੈ ਵੀ ਕਰੇ ਕੰਮ ਹੁਣ ਤੂੰ ਵੀ ਇਹ ਕਰਿਆ ਵੀ ਜਿੱਥੇ ਬਿਲਕੁਲ ਕੋਈ ਨਾ ਦੇਖਦਾ ਹੋਵੇ ਉੱਥੇ ਇਹਨੂੰ ਮਾਰਨਾ ਹੈ। ਉਹ ਸਿਆਣਾ ਸੀ, ਸੂਝਵਾਨ ਸੀ, ਅਕਲਵੰਦ ਸੀ। ਉਹ ਕਹਿੰਦੇ ਵੀ ਮਹਾਤਮਾ ਨੇ ਕਿਹਾ ਜਿੱਥੇ ਕੋਈ ਨਾ ਦੇਖਦਾ ਹੋਵੇ ਉੱਥੇ ਇਹਨੂੰ ਮਾਰਨਾ ਹੈ। ਇੱਥੇ ਤਾਂ ਹੁਣ ਮੈਨੂੰ ਇਹਨਾਂ ਨੇ ਫੜਾਇਆ ਹੈ, ਮੈਂ ਇਹਨੂੰ ਦੇਖ ਰਿਹਾ, ਮੈਨੂੰ ਦੇਖ ਰਿਹਾ ਹੈ। ਚਲੋ ਆਪਾਂ ਥੋੜ੍ਹੇ ਜਿਹੇ ਸੰਘਰੇ ਜੰਗਲ ਵਿੱਚ ਚਲੇ ਜਾਂਦੇ ਹਾਂ, ਉੱਥੇ ਸ਼ਾਇਦ ਕੋਈ ਨਹੀਂ ਹੋਊਗਾ। ਉੱਥੇ ਹੁਣ ਪਸ਼ੂ ਪੰਛੀ ਨੇ, ਕਹਿੰਦਾ ਵੀ ਇਹ ਪਸ਼ੂ ਪੰਛੀ ਇੱਥੇ ਦੇਖਦੇ ਨੇ ਇਹਨੂੰ, ਮੈਂ ਵੀ ਪਸ਼ੂਆਂ ਪੰਛੀਆਂ ਨੂੰ ਦੇਖਦਾ। ਮਹਾਤਮਾ ਕਹਿੰਦੇ ਸੀ ਕੋਈ ਨਾ ਦੇਖਦਾ ਹੋਵੇ। ਫਿਰ ਉਹ ਅੱਗੇ ਪਹਾੜ ਜੇ ਆ ਗਏ, ਪਹਾੜ ਦੀ ਗੁਫਾ ਦੇ ਵਿੱਚ ਹਨੇਰਾ ਜਿਹਾ ਸੀ, ਹਨੇਰੇ ਵਿੱਚ ਚਲਿਆ ਗਿਆ। ਕਹਿੰਦੇ ਇੱਥੇ ਤਾਂ ਵੀ ਆਪਾਂ ਨੂੰ ਨਹੀਂ ਇਹ ਦਿਸਦਾ, ਨਾ ਇਹ ਆਪਾਂ ਨੂੰ ਵੇਖਦਾ ਹੈ। ਫਿਰ ਜਦੋਂ ਜਿਹੜਾ ਪੰਛੀ ਜਿਹਾ ਫੜਿਆ ਉਹਦੀ ਗਰਦਨ ਵੱਲ ਨੂੰ ਤਾਂ ਹੁਣ ਲਿਜਾਣਾ ਸੀ ਨਾ ਹੱਥ ਜਿਹਾ, ਜਦੋਂ ਲੱਗੇ ਉਧਰ ਨੂੰ ਲੱਗਿਆ ਦੇਖਿਆ ਵੀ ਆਹ ਗਰਦਨ ਹੈ ਜੀ। ਫਿਰ ਅੰਦਰੋਂ ਖਿਆਲ ਉੱਠਿਆ ਵੀ ਮਹਾਤਮਾ ਕਹਿੰਦੇ ਸੀ ਵੀ ਜਿੱਥੇ ਕੋਈ ਨਾ ਦੇਖੇ ਉੱਥੇ ਇਹਨੂੰ ਮਾਰਨਾ ਹੈ। ਚਲੋ ਠੀਕ ਹੈ, ਮੈਨੂੰ ਨਹੀਂ ਦਿੰਦਾ ਨੇੜੇ ਕਰਕੇ, ਨੇੜੇ ਕਰਕੇ ਇਹਨੂੰ ਵੀ ਮੈਂ ਨਹੀਂ ਦਿਸਦਾ। ਆਹ ਜਿਹੜਾ ਅੰਦਰ ਦੇਖ ਕੇ ਦੱਸ ਰਿਹਾ ਹੈ ਨਾ ਵੀ ਆਹ ਇਹਦੇ ਪਹੁੰਚੇ ਹੈ, ਆਹ ਇਹਦੀ ਪਿੱਠ ਹੈ, ਆਹ ਕੰਮ ਨੇ, ਆਹ ਇਹਦੀ ਗਰਦਨ ਹੈ, ਚੁੰਝ ਹੈ, ਇਹ ਕੁਝ ਦੇਖ ਕੇ ਦੱਸ ਰਿਹਾ। ਇਹਦਾ ਵੀ ਅੰਦਰ ਰੱਬ ਹੈਗਾ, ਦੇਖਦਾ ਹੈ, ਉਹ ਦੇਖਦਾ ਕਰਕੇ ਆਪਾਂ ਨੂੰ ਦੱਸ ਰਿਹਾ ਵੀ ਇਹ ਆ ਇਹਦਾ ਸਾਰਾ ਕੁਛ। ਤੇ ਮਹਾਤਮਾ ਕਹਿੰਦੇ ਸੀ ਵੀ ਉੱਥੇ ਮਾਰਨਾ ਜਿੱਥੇ ਕੋਈ ਨਾ ਦੇਖਦਾ ਹੋਵੇ। ਹੁਣ ਇੱਥੇ ਠੀਕ ਹੈ, ਮੈਂ ਨਹੀਂ ਦੇਖ ਰਿਹਾ, ਇਹ ਨਹੀਂ ਦੇਖ ਰਿਹਾ, ਰੱਬ ਤਾਂ ਦੇਖ ਰਿਹਾ ਨਾ। ਜੇ ਰੱਬ ਦੇਖ ਰਿਹਾ ਤੇ ਫਿਰ ਬਈ ਮਹਾਤਮਾ ਦਾ ਬਚਨ ਤਾਂ ਫਿਰ ਸਿਫਾਰਸ ਨਹੀਂ। ਉਹ ਕਹਿੰਦੇ ਜਿੱਥੇ ਕੋਈ ਨਾ ਦੇਖ ਰਿਹਾ ਹੋਵੇ ਉੱਥੇ ਨਹੀਂ ਇਹਨੂੰ ਮਾਰ। ਵਾਪਸ ਆ ਗਿਆ ਲੈ ਕੇ ਉਸੇ ਤਰ੍ਹਾਂ, ਕਹਿੰਦਾ ਮਾਰਾ ਸੇਵਕ ਬਣਾਉਣਾ ਬਣਾਓ, ਨਹੀਂ ਬਣਾਉਣਾ ਨਾ ਬਣਾਓ, ਇਹ ਨਹੀਂ ਕੰਮ ਇੱਥੋਂ ਹੁੰਦਾ। ਕਹਿੰਦੇ ਆਹ ਤਾਂ ਕੰਮ ਕਰਿਆ ਛੇਤੀ ਦੇ ਕੇ ਤੂੰ, ਕਹਿੰਦਾ ਮੱਦਾ ਨਹੀਂ ਮੈਥੋਂ। ਕਹਿੰਦੇ ਮਾਰਾ ਮੈਂ ਯਤਨ ਕੀਤਾ ਸੀ ਪਰ ਅਸੀਂ ਕੋਈ ਜਗ੍ਹਾ ਮੈਨੂੰ ਲੱਭੀ ਨਹੀਂ ਜਿੱਥੇ ਕੋਈ ਨਾ ਦੇ। ਸੰਘਣੇ ਜੰਗਲ ਵਿੱਚ ਲਿਆ ਗਿਆ, ਉੱਥੇ ਪਸ਼ੂ ਪੰਛੀ ਦੇਖਦੇ ਸੀ। ਫਿਰ ਮੈਂ ਪਹਾੜ ਦੀ ਗੁਫਾ ਵਿੱਚ ਚਲਿਆ ਗਿਆ, ਉੱਥੇ ਹਨੇਰਾ ਜਿਹਾ ਸੀ, ਮੈਨੂੰ ਨਹੀਂ ਦੇਖਦਾ ਸੀ ਤੇ ਮੈਂ ਇਹਨੂੰ ਨਹੀਂ ਦਿਸ ਰਿਹਾ ਸੀ, ਹਨੇਰਾ ਸੀ ਹੋਣ ਕਰਕੇ। ਪਰ ਜਦੋਂ ਮਾਰਨ ਵਾਸਤੇ ਮਾਰਾ ਮੈਂ, ਉਹ ਹੱਥਾਂ ਨਾਲ ਟੋਆ ਟਾਈ ਜੀ ਕਰਨ ਲੱਗਿਆ ਵੀ ਕਿੱਥੇ ਕਹਿਦੀ ਗਰਦਨ ਜੀ, ਤੇ ਅੰਦਰੋਂ ਮਾਰਾ ਖਿਆਲ ਉੱਠਿਆ ਵੀ ਇਹ ਕੌਣ ਦੇਖ ਰਿਹਾ ਦੱਸ ਰਿਹਾ ਤੈਨੂੰ ਵੀ ਇਹਦਾ ਆਹ ਹੈ ਸਰੀਰ ਆਹ ਕੁਛ ਅੰਗ ਪ੍ਰਤੰਗ, ਫਿਰ ਆਇਆ ਵੀ ਇਹ ਅੰਦਰ ਬੈਠਾ ਉਹ ਸਤਾ ਸੁਰਤੀ ਕਰਕੇ ਦਿਖਾ ਰਿਹਾ ਸਾਰਾ ਕੁਛ, ਦੇਖ ਵੀ ਰਿਹਾ ਤੇ ਦਿਖਾ ਵੀ ਰਿਹਾ ਮੈਨੂੰ ਵੀ ਆਹ ਹੈ ਸਾਰਾ ਕੁਛ। ਇਸ ਕਰਕੇ ਮੈਂ ਤਾਂ ਵੀ ਮੁੜੇ ਆਇਆ ਵੀ ਐਸੀ ਤਾਂ ਕੋਈ ਜਗ੍ਹਾ ਨਹੀਂ, ਚਲੋ ਉੱਪਰ ਤਾਂ ਕੋਈ ਦੇਖੇ ਨਾ ਦੇਖੇ ਰੱਬ ਤਾਂ ਦੇਖਦਾ ਹੈ ਨਾ, ਜੇ ਰੱਬ ਦੇਖਦਾ ਹੈ ਫਿਰ ਮਾਰਾ ਮੈਨੂੰ ਹੁਣ ਜਦੋਂ ਮੈਂ ਮਾਰੂੰਗਾ ਪਾਪ ਲੱਗੂਗਾ, ਕਿਉਂਕਿ ਇਹਦਾ ਵਿਚਾਰੇ ਦਾ ਭਲਾ ਕੀ ਕਸੂਰ ਹੈ ਵੀ ਐਵੇਂ ਦੀ ਮੈਂ ਗਰਦਨ ਮਰੋੜ ਦਿਆਂ। ਤੇ ਅੱਗੇ ਮੈਂ ਮਾਰਾ ਇਹ ਆ ਜੰਗਲੀ ਗੇੜ ਚ ਪਿਆ, 84 ਚੱਕਰ ਚ ਪਿਆ, ਨਰਕਾਂ ਵਿੱਚ ਪਵੇ ਬਿਨਾਂ ਕਸੂਰ ਤੋਂ ਮਾਰੇ ਪੰਛੀ ਨੂੰ। ਸਿਆਣੇ ਤਾਂ ਕਹਿੰਦੇ ਵੀ ਜੀ ਉੱਪਰ ਦਇਆ ਕਰਨੀ ਚਾਹੀਦੀ ਹੈ, ਅਚਨਚੇਤ ਜਿਹੜਾ ਪਾਪ ਹੁੰਦਾ ਉਹ ਤੋਂ ਵੀ ਡਰਨਾ ਚਾਹੀਦਾ। ਤੇ ਮੈਂ ਕਿਹਾ ਮਾਰਾ ਬਿਨਾਂ ਕਸੂਰ ਤੋਂ ਐਵੇਂ ਪੰਛੀ ਨੂੰ ਮਾਰਾ, ਮੈਂ ਉਹ ਕਿਉਂ ਪਾਪ ਕਰਾਂ ਜੀ, ਹੱਤਿਆ ਕਰਾਂ ਜੀ, ਮੈਥੋਂ ਨਹੀਂ ਇਹ ਹੁੰਦਾ, ਦੂਜਾ ਰੱਬ ਦੇਖਦਾ ਆ ਦੇਖ। ਫਿਰ ਉਹ ਜਦੋਂ ਨਿਆ ਹੋਣ ਲੱਗਿਆ ਹੋਊਗਾ ਵੀ ਉਹ ਤੈਨੂੰ ਆ ਪੰਛੀ ਨੂੰ ਕਿਵੇਂ ਮਾਰਿਆ ਵੀ ਬਿਨਾਂ ਕਸੂਰ ਨੇ ਤੇਰਾ ਕੀ ਵਿਗਾੜਿਆ ਸੀ, ਫਿਰ ਮੈਂ ਕੀ ਜਵਾਬ ਦੇਊ ਰੱਬ ਨੂੰ, ਮੈਥੋਂ ਨਹੀਂ ਇਹ ਮਰਦਾ ਹੈ। ਹੁਣ ਉਹ ਕਹਿੰਦੇ ਵੀ ਤੂੰ ਤਾਂ ਚੱਲਦਾ ਬਣ, ਕਹਿੰਦਾ ਜੀ ਦੇਖੋ ਨਿਆਂ ਦੀ ਗੱਲ ਕਰੋ, ਇਹਨੇ ਮਾਰਿਆ ਨਹੀਂ ਹੈ, ਫਿਰ ਤੁਰ ਕੇ ਘੁੰਮ ਕੇ ਗੱਲਾਂ ਹੋਰ ਹੀ ਕਮਰਿਆਂ ਦੀਆਂ ਮਾਰਦਾ, ਰੱਬ ਦੇਖਦਾ ਕਿਤੇ ਦੇਖਦਾ ਰੱਬ ਕਿਤੇ ਲੀਦਾ, ਇੱਧਰ ਉੱਧਰ ਦੇਖੋ ਕਿਤੇ ਨਹੀਂ ਰੱਬ ਹੈਗਾ। ਉਹ ਕਹਿੰਦਾ ਵੀ ਇਹ ਕੋਈ ਨਾ ਕੋਈ ਹਾਸਲ ਕਰ ਲੂਗਾ, ਇਹ ਰੱਬ ਦੀ ਹੋਂਦ ਹੁੰਦੀ ਨੂੰ ਸਮਝਦਾ ਹੈ ਵੀ ਪਰਮੇਸ਼ੁਰ ਹੈਗਾ ਸਾਰੇ ਥਾਵਾਂ ਵਿੱਚ, ਜਿਹੜਾ ਪਰਮੇਸ਼ੁਰ ਨੂੰ ਸਾਰੇ ਥਾਵਾਂ ਵਿੱਚ ਸਮਝਦਾ ਹੈ ਉਹ ਵੀ ਜਪ ਤਪ ਕਰਕੇ ਉਹਨੂੰ ਪ੍ਰਾਪਤ ਕਰ ਲੂ, ਉਹਨੂੰ ਪ੍ਰਤੱਖ ਵੀ ਦੇਖ ਲੂਗਾ। ਤੈਨੂੰ ਤਾਂ ਅਕਲ ਮੌਤ ਹੀ ਹੈ ਤਾਂ ਸੋਝੀ ਨਹੀਂ, ਤੂੰ ਤਾਂ ਮਹਾਂਮੂਰਖ ਹੈ। ਅੱਜ ਇਸ ਨੂੰ ਕਹਿੰਦੇ ਬਿਨਾਂ ਕਸੂਰ ਤੋਂ ਮਾਰਤਾ, ਕੱਲ ਨੂੰ ਮੈਂ ਮਾੜਾ ਮੋਟਾ ਕੁਛ ਆਖਿਆ ਮੈਨੂੰ ਮਾਰੇਗਾ ਤੂੰ, ਮੇਰੀ ਗਰਦਨ ਮਰੋੜ ਦੇਗਾ, ਇਸ ਕਰਕੇ ਚੱਲ ਇੱਥੋਂ, ਤੇਰਾ ਨਹੀਂ ਤੇ ਹੈ ਥਾਂ ਟਿਕਾਣਾ। ਇਸ ਕਰਕੇ ਗੁਰੂ ਕਲਗੀਧਰ ਜੀ ਕਹਿੰਦੇ ਵੀ ਭਾਈ ਪਰਮੇਸ਼ੁਰ ਨੂੰ ਸਾਰਿਆਂ ਨੂੰ ਦੇਖਣ ਵਾਲਾ ਹੈ, ਸਾਰੇ ਥਾਵਾਂ ਵਿੱਚ ਤੂੰ ਦੇਖ ਰਿਹਾ ਹੈ। ਸਰਵੋਂ ਦ੍ਰਿਸ਼ ਨਮੋ ਸਰਵ ਦ੍ਰਿਸ਼ ਇਹ ਸਾਰਿਆਂ ਨੂੰ ਦੇਖਣ ਵਾਲੇ, ਅਜਿਹੋ ਜਿਹਾ ਕੋਈ ਮਰਗੀ ਗੌਰ ਹੋ ਕੇ ਕੋਈ ਮੰਦ ਕਰਮ ਕਰ ਲਏ ਪਰਮੇਸ਼ੁਰ ਨੂੰ ਪਤਾ ਚੱਲ ਜਾਂਦਾ ਵੀ ਇਹਨੇ ਕਰਿਆ ਹੈ ਕਰਤੂਤ, ਅੰਦਰ ਬਹਿ ਤਪਾ ਪਾਪ ਕਮਾਏ, ਜਿਵੇਂ ਬਾਣੀ ਵਿੱਚ ਗੁਰੂ ਰਾਮਦਾਸ ਵੀ ਅੰਦਰ ਬਹਿ ਬਹਿ ਕੇ ਤਾਪ ਤਪਾ ਪਾਪ ਕਮਾਉਂਦਾ ਸੀ। ਹਰ ਅੰਦਰਲਾ ਪਾਪ ਪੰਚਾਂ ਨੂੰ ਉੱਗਾ ਕਰ ਵੇਖਾ ਲਿਆ, ਜਿਹੜੇ ਸ੍ਰੇਸ਼ਟ ਲੋਕ ਸੀ ਇਹਨਾਂ ਨੂੰ ਪਰਮੇਸ਼ੁਰ ਨੇ ਕਹਿੰਦੇ ਅਸੀਂ ਕਲਾ ਵਰਤਾਈ, ਕਹਿੰਦੇ ਸਾਰਿਆਂ ਦੇ ਸਾਹਮਣੇ ਉੱਗਾ ਕਰਕੇ ਹੈ ਪ੍ਰਗਟ ਪ੍ਰਤਾ ਕਰਕੇ ਦਿਖਾ ਦਿੱਤਾ ਵੀ ਇਹ ਜਿਹੜਾ ਤਪ ਹੈ ਨਾ ਇਹ ਪਖੰਡੀ ਹੈ, ਅੰਦਰ ਹੋ ਰਹੀ ਹੈ ਵਿਚਾਰ ਬਦਮਾਸ਼ੀਆਂ ਕਰਦਾ, ਬਾਹਰ ਦਿਖਾਉਂਦਾ ਵੀ ਮੈਂ ਬੁਰਾ ਤਪ ਕਰਦਾ, ਅੰਦਰ ਇਹ ਸਭ ਸੁਹਾਗਣ ਵਾਲਾ ਇਹਦਾ ਹਾਲ ਹੈ। ਇਸ ਤਰ੍ਹਾਂ ਜਾਣੀ ਪਰਮੇਸ਼ੁਰ ਸਾਰਿਆਂ ਥਾਵਾਂ ਵਿੱਚ ਦੇਖਣ ਵਾਲਾ ਹੈ, ਇਸ ਲਈ ਕਹਿੰਦੇ ਨਮੋ ਸਰਗ ਤੇ ਸਾਰਿਆਂ ਨੂੰ ਦੇਖਣ ਵਾਲੇ ਤੇ ਸਾਰਿਆਂ ਥਾਵਾਂ ਤੇ ਤੱਕਣ ਵਾਲੇ ਪਰਮੇਸ਼ੁਰ ਨਮਸਕਾਰ ਹੈ। ਯਸ ਨਮੋ ਸਰਬ ਦ੍ਰਿਸ਼ੋ ਸਾਰਿਆਂ ਦਾ ਤੂੰ ਦ੍ਰਿਸ਼ੋ ਕੀ ਹੈ ਦ੍ਰਿਸ਼ਟਾ ਰੂਪ ਹੈ ਤੇ ਦ੍ਰਿਸ਼ਟੀ ਦੇ ਅੰਦਰ ਤੂੰ ਦ੍ਰਿਸ਼ ਰੂਪ ਹੈ ਨਿਗਾਹ ਰੂਪ ਵੀ ਤੂੰ ਆਪ ਹੀ ਹੈ ਨਜ਼ਰ ਰੂਪ ਵੀ ਪਰਮੇਸ਼ੁਰ ਆਪ ਹੈ ਸਭ ਦੇ ਵਿੱਚ ਤੇ ਨਜ਼ਰ ਰਾਹੀਂ ਨਿਗਾਹ ਰਾਹੀਂ ਸਾਰਿਆਂ ਨੂੰ ਦੇਖਣ ਵਾਲਾ ਵੀ ਆਪ ਹੀ ਹੈ ਦਿਖਾਉਣ ਵਾਲਾ ਵੀ ਆਪ ਹੈ ਇਸ ਕਰਕੇ ਨਵ ਸ਼ਿਕਾਰ ਹੈ ਤੈਨੂੰ ਜਿੰਨੇ ਮਾਰਾ ਕੋਈ ਸਥੂਲ ਸਰੀਰ ਉਹਨਾਂ ਨੂੰ ਵੀ ਦੇਖਣ ਵਾਲਾ ਹੈ ਤੂੰ ਇਸੇ ਤਰ੍ਹਾਂ ਜਿਹੜੇ ਸਰੂਪ ਸੂਖਮ ਸਰੀਰ ਹੈ 17 ਤੱਤਾਂ ਦੇ ਜਿਹੜੇ ਉਹ ਸਾਨੂੰ ਨਹੀਂ ਨਾ ਦੇਖਦੇ ਉਹਨਾਂ ਨੂੰ ਪਰਮੇਸ਼ੁਰ ਦੇਖਦਾ ਹੈ ਕਈ ਕੋਟ ਭੂਤ ਪ੍ਰੇ ਸੂਕਰ ਮਿਰਗਾਚ ਹੈ ਸਾਨੂੰ ਜਿਹਦੇ ਹੈ ਅਸ਼ੀਲ ਹੈਗੇ ਹੈ ਲੱਖਾਂ ਕਰੋੜਾਂ ਹੈ ਤੇ ਉਹ ਪਰਮੇਸ਼ੁਰ ਉਹਨੂੰ ਦੇਖਦਾ ਉਹਨੂੰ ਦੇਖਦੇ ਨੇ ਸਾਨੂੰ ਨਹੀਂ ਉਹ ਦੀਦੇ ਜਿਹਨੂੰ ਕੋਈ ਦਿਖਾ ਦੇਵੇ ਉਹ ਪਰਮੇਸ਼ੁਰ ਉਹ ਦੇਖ ਲੈਂਦਾ ਹੈ ਰੂਪ ਚੰਦ ਦੇ ਪੋਤਰੇ ਧਰਮ ਚੰਦ ਨੂੰ ਗੁਰੂ ਕਲਗੀਧਰ ਜੀ ਨੇ ਕਸ਼ੀਰ ਦੇ ਦਰਸ਼ਨ ਜੇ ਕਰਾਏ ਸੀ ਕਿਤੇ ਵੱਡਾ ਛੋਟਾ ਜਿਹਾ ਹੋ ਜਾਂਦਾ ਹੈ ਕਿਤੇ ਨੀਲੇ ਜੇ ਕੱਪੜੇ ਪਾਉਂਦਾ ਹੈ ਕਿਤੇ ਚਿੱਟੇ ਜੇ ਕਿਤੇ ਕੋਈ ਜਦੋਂ ਦੇਖਿਆ ਵੀ ਦੇਖ ਸਮਝ ਲਿਆ ਵੀ ਕੋਈ ਕਰਨੀ ਕਮਾਈ ਵਾਲਾ ਸ਼ਕਤੀ ਵਾਲਾ ਸਿੰਘ ਹੈ ਵੀ ਚਲੋ ਆਪਾਂ ਨਾਲ ਲਾ ਕੇ ਚੱਲਦੇ ਮਹਾਰਾਜ ਕੋਲ ਉਹ ਉਨਾ ਕੁ ਪਿੱਛੇ ਰਹੇ ਅਖੀਰੀ ਫਿਰ ਦੇਖ ਦੋ ਕਿ ਵੀ ਚਲੋ ਆਪਾਂ ਖੜ ਜਾਂਦੇ ਹਾਂ ਉਹ ਫਿਰ ਆ ਰਲਿਆ ਇਹਦੇ ਨਾਲ ਕਹਿਣ ਲੱਗਿਆ ਸਿੰਘ ਸਾਹਿਬ ਜੀ ਕਿੱਥੇ ਜਾਂਦੇ ਹੋ ਕਹਿੰਦੇ ਜਿੱਥੇ ਤੂੰ ਜਾ ਰਿਹਾ ਉੱਥੇ ਹੀ ਮੈਂ ਕਹਿੰਦੇ ਰਹਿੰਦੇ ਕਿੱਥੇ ਹੋ ਕਹਿੰਦੇ ਮਹਾਰਾਜ ਦੀ ਆਗਿਆ ਵਿੱਚ ਜਿੱਥੇ ਰੱਖਦੇ ਉੱਥੇ ਰਹਿੰਦੇ ਹੈ ਕਹਿੰਦੇ ਸ਼ਕਤੀ ਵਾਲਾ ਦੀਨ ਹੈ ਕਹਿੰਦੇ ਹਾਂ ਮਹਾਰਾਜ ਦੀ ਕਿਰਪਾ ਬਖਸ਼ਿਸ਼ ਉਹਨਾਂ ਨੇ ਬਖਸ਼ਿਸ਼ ਕੀਤੀਆਂ ਸ਼ਕਤੀਆਂ ਭਗਤੀਆਂ ਦਿੱਤੀਆਂ ਹੋਈਆਂ ਕਹਿੰਦੇ ਫਿਰ ਤੂੰ ਕੌਣ ਹੈ ਕਹਿੰਦੇ ਵੀ ਮੈਂ ਗੁਰੂ ਕਲਗੀਧਰ ਜੀ ਦਾ ਸ਼ਹੀਦ ਸਿੰਘ ਹੈ ਕਹਿੰਦੇ ਤੁਸੀਂ ਕਿੰਨੇ ਕੁ ਹੋ ਕਹਿੰਦੇ ਲੱਖਾਂ ਕਰੋੜਾਂ ਫਿਰ ਮਹਾਰਾਜ ਕੋਲ ਕਹਿੰਦੇ 10,000 ਦਾ ਪਹਿਰਾ ਤਾਂ ਇਕੱਠਾ ਮਹਾਰਾਜ ਕੋਲ ਰਹਿੰਦਾ ਹੀ ਰਹਿੰਦਾ ਹੈ ਸ਼ਹੀਦ ਸਿੰਘਾਂ ਦਾ ਬਾਕੀ ਉਹਨਾਂ ਦੀ ਆਗਿਆ ਵਿੱਚ ਅਸੀਂ ਥਾਂ ਥਾਂ ਸੁਤੰਤਰ ਵੀ ਵਿਚਰਦੇ ਹਾਂ ਕਹਿੰਦਾ ਮੈਂ ਤਾਂ ਰਸਤੇ ਵਿੱਚ ਆਉਂਦਾ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਸ਼ੰਕਾ ਕਰਦਾ ਸੀ ਵੀ ਦੇਖੋ ਗੁਰੂ ਕਲਗੀਧਰ ਜੀ ਨੇ ਗੁਰੂ ਨਾਨਕ ਦੀ ਜੋਤ ਸੀ ਅਨੰਦਪੁਰ ਵਿੱਚ ਰਹਿੰਦਿਆਂ ਹੋਇਆ ਕਿੰਨੇ ਜੰਗ ਯੁੱਧ ਹੋਏ ਤੇ ਕਿੰਨਾ ਨੁਕਸਾਨ ਹੋ ਗਿਆ ਜੇ ਮਹਾਰਾਜ ਸ਼ਕਤੀ ਵਾਲੇ ਹੁੰਦੇ ਤਾਕਤ ਵਾਲੇ ਹੁੰਦੇ ਤੇ ਕੋਈ ਨਾ ਕੋਈ ਤਾਂ ਆਪਣਾ ਤਾਂ ਬਚਾ ਹੀ ਲੈਂਦੇ ਕਿੰਨੇ ਸਿੰਘ ਸ਼ਹੀਦ ਹੋ ਗਏ ਰਸਤੇ ਵਿੱਚ ਆਉਂਦਿਆਂ ਮਾਤਾ ਵੀ ਵਿਛੜ ਗਈ ਸਾਹਿਬਜ਼ਾਦੇ ਵੀ ਦੋ ਸ਼ਹੀਦ ਹੋ ਗਏ ਦੂਜੇ ਆ ਕੇ ਸਰਹੰਦ ਸ਼ਹੀਦ ਹੋ ਗਏ ਨੀਹਾਂ 'ਚ ਚਿੜ ਗਏ ਆਪ ਨੂੰ ਅਲੋਕ ਛਿਪ ਕੇ ਪੁੱਛਦੇ ਪੀਰ ਜੇ ਬਣ ਕੇ ਫਿਰ ਕਿਤੇ ਇੱਧਰ ਆਉਣਾ ਪਿਆ ਵੀ ਆਹ ਲੱਗਦਾ ਵੀ ਮਹਾਰਾਜ ਕੋਲੋਂ ਗੁਰੂ ਨਾਨਕ ਵਾਲੀ ਸ਼ਕਤੀ ਨਹੀਂ ਵੀ ਉਹ ਰੂਪ ਨਹੀਂ ਹੈ ਕਹਿਣ ਲੱਗਿਆ ਵੀ ਸਮਝਾ ਇਹ ਤਾਂ ਮਹਾਰਾਜ ਚੋਜ ਹੈ ਦੇਖਣ ਆਏ ਹੋ ਜਗ ਤਮਾਸ਼ਾ ਉਹ ਤਾਂ ਤਮਾਸ਼ਾ ਸਿੱਖਣ ਆਏ ਸੰਸਾਰ ਦਾ ਉਹਨਾਂ ਨੂੰ ਕੀ ਹੈ ਉਹਦਾ ਕਹਿੰਦਾ ਇਕੱਲੇ ਹੀ ਮੈਂ ਬਥੇਰਾ ਸੀ ਤੇ ਬਾਕੀ ਤਾਂ ਕਿਧਰੇ ਰਹਿ ਜਾਂਦੇ ਇਹ ਤਾਂ ਉਹਨਾਂ ਦੀ ਆਪਣੀ ਮੌਜ ਹੈ ਫਿਰ ਉਹ ਕਹਿੰਦਾ ਵੀ ਮੈਂ ਤਾਂ ਬਹੁਤ ਵੱਡੀ ਬੱਜਰ ਗਲਤੀ ਕਰ ਬੈਠਾ ਵੀ ਮਹਾਰਾਜ ਤੇ ਸ਼ੰਕਾ ਕਰ ਬੈਠਾ ਵੀ ਮਹਾਰਾਜ ਗੁਰੂ ਨਾਨਕ ਦੀ ਜੋਤ ਨਹੀਂ ਇਹਨਾਂ ਕੋਲ ਉਹ ਸ਼ਕਤੀ ਭਗਤੀ ਹੈ ਨਹੀਂ ਹੈ ਇਸ ਕਰਕੇ ਇੰਨਾ ਨੁਕਸਾਨ ਕਰਾ ਲਿਆ ਮਹਾਰਾਜ ਨੇ ਉਹ ਤਾਂ ਸਾਰਿਆਂ ਥਾਵਾਂ ਵਿੱਚ ਦੇਖਦੇ ਕਿੱਥੇ ਕਿੱਥੇ ਕੋਈ ਕਹਿ ਰਿਹਾ ਸਭ ਉਹਨਾਂ ਦੀ ਨਜ਼ਰਸਾਨੀ ਵਿੱਚ ਹੈ ਜਿੱਥੇ ਅਸੀਂ ਭਾਵੇਂ ਵਿਚਰਦੇ ਹਾਂ ਬਾਹਰ ਅੰਦਰ ਉਹ ਸਭ ਦੇਖਦੇ ਨੇ
ਉਹਨਾਂ ਨੂੰ ਪਤਾ ਹੈ ਅੰਤਰਜਾਮੀ ਹੈ। ਇਉਂ ਪਰਮੇਸ਼ਰ ਵੀ ਇਸ ਸਭ ਨੂੰ ਦੇਖਣ ਵਾਲਾ ਤੇ ਜਾਣਨ ਵਾਲਾ ਹੈ। ਜੋ ਸਿਮਰੇ ਮਹਾਰਾਜ ਨੂੰ ਬਰਾਜਿਆ ਜਾਣ ਕੇ ਤਮਾਸ਼ਾ ਜਿਹਾ ਦੇਖਣ ਲੱਗੇ ਚਲੇ ਗਏ ਸੀ ਨਾ, ਤੇ ਮਹਾਰਾਜ ਨੇ ਦੇਖ ਲਿਆ ਸੀ, ਜਾਣ ਲਿਆ ਸੀ। ਅਗਲੇ ਦੇ ਦੀਵਾਨ ਵਿੱਚ ਗਏ ਹੋਣੇ ਸਾਰੇ, ਕਹਿੰਦੇ ਉਹ ਰਾਤ ਨੂੰ ਪਹਿਰੇ ਤੇ ਹਲੇ ਕਿਹੜੇ ਗਏ ਸੀਗੇ ਤਮਾਸ਼ਾ ਵੇਖਣ। ਉਹ ਦੂਜਿਆਂ ਨੇ ਝੱਟ ਸ਼ਿਕਾਇਤ ਲਈ, ਆਹ ਸੀ ਜੀ ਆਹ। ਮਹਾਰਾਜ ਕਹਿੰਦੇ ਨਹੀਂ, ਤੁਸੀਂ ਸੀ ਉੱਥੇ, ਤੁਸੀਂ ਤਮਾਸ਼ਾ ਵੇਖਦੇ ਸੀ, ਤੇਰੀ ਸੀ ਇਹ ਤਾਂ ਸਾਡੇ ਕੋਲ ਸੀ। ਕਹਿੰਦੇ ਨਹੀਂ ਜੀ ਨਹੀਂ, ਇਹ ਗਏ ਸੀਗੇ, ਇਹ ਗਏ ਜਾ। ਮਹਾਰਾਜ ਕਹਿੰਦੇ ਠੀਕ ਹੈ, ਗਏ ਸੀ ਸਰੀਰ ਕਰਕੇ, ਪਰ ਸਾਡੇ ਪੈਰਾਂ ਦੇ ਵਿੱਚ ਸੀ ਇਹ, ਸਾਡੇ ਵੱਲ ਹੀ ਨਿਗਾਹ ਸੀ ਇਹਨਾਂ ਦੀ, ਸਾਨੂੰ ਦੇਖਦੇ ਸੀ ਵੀ ਮਹਾਰਾਜ ਸੌਂਤੇ ਪਏ, ਜੇ ਜਾਗ ਪਏ ਪਤਾ ਚੱਲ ਗਿਆ। ਫਿਰ ਮਹਾਰਾਜ ਨੇ ਪੁੱਛ ਲਿਆ ਕੀ ਉੱਤਰ ਦੇਵਾਂਗੇ, ਇਹ ਤਾਂ ਬਸ ਗਏ ਤਾਂ ਸੀ, ਫਟਾਫਟ ਵਾਪਸ ਆ ਗਏ ਡਰਦੇ ਪੈ ਵਿੱਚ ਸਾਡੇ, ਤੇ ਤੁਸੀਂ ਸਾਰੀ ਰਾਤ ਆਈ ਵੀ ਲੈ ਵੀ ਇਹ ਤਾਂ ਦੇਖ ਗਿਆ, ਆਪਾਂ ਕਿਉਂ ਨਾ ਗਏ, ਮਹਾਰਾਜ ਤਾਂ ਘੁਰਾੜੇ ਮਾਰਦੇ, ਮਹਾਰਾਜ ਤਾਂ ਸੁੱਤੇ ਪਏ, ਉਹ ਆਪਾਂ ਮੂਰਖ ਨਿਕਲੇ। ਕਹਿੰਦੇ ਤੁਸੀਂ ਸਾਰੀ ਰਾਤ ਤਮਾਸ਼ਾ ਵੇਖਦੇ। ਇਸ ਕਰਕੇ ਗੁਰੂ ਪਰਮੇਸ਼ਰ ਗੁਰ ਪਰਮੇਸ਼ਰ ਏਕ ਹੈ, ਸਮੇ ਰਿਹਾ ਸਮਾਏ, ਇਹ ਸਾਰਿਆਂ ਵਿੱਚ ਸਮਾ ਰਹੇ ਆ, ਸਾਰਿਆਂ ਵਿੱਚ ਬੈਠੇ ਦੇਖ ਦਿਖਾ ਰਹੇ। ਇਸ ਕਰਕੇ ਤੇ ਮਹਾਰਾਜ ਨੂੰ ਕਹਿੰਦੇ, ਮਹਾਰਾਜ ਸਾਰੀਆਂ ਥਾਵਾਂ ਤੇ ਦੇਖਣ ਵਾਲੇ, ਦ੍ਰਿਸ਼ਟਾ ਦਿਖਾਉਣ ਵਾਲੇ, ਨਿਗਾਰੂਪ ਹੋ ਕੇ ਆਪ ਜੀ ਨੂੰ ਨਮਸਕਾਰ ਹੈ ਜੀ।
ਨਮੋ ਸਰਬ ਕ੍ਰਿਸ਼ਨ,
ਤੇ ਸਾਰਿਆਂ ਨੂੰ ਮਹਾਰਾਜ ਕ੍ਰਿਸ਼ਨ ਕਮਜ਼ੋਰ ਦਾ ਹੁੰਦਾ, ਜਿਹੜੀ ਸਾਰਿਆਂ ਸਰੀਰਾਂ ਵਿੱਚ ਕ੍ਰਿਸ਼ਪੁਣਾ ਕਮਜ਼ੋਰੀ ਜੀ ਹੈ, ਇਹ ਵੀ ਤੇਰੀ ਹੈ। ਕਈਆਂ ਦੇ ਅੰਦਰ ਕਈ ਕਮਜ਼ੋਰੀਆਂ ਹੁੰਦੀਆਂ ਨਾ, ਉਹ ਕਹਿੰਦੇ ਵੀ ਦੱਸ ਨਹੀਂ ਅਸੀਂ ਸਕਦੇ ਆਪਣੀਆਂ ਕਮਜ਼ੋਰੀਆਂ, ਪਰ ਜੇ ਦੱਸੀਏ ਤੂੰ ਹੈਰਾਨ ਹੋ ਜਾਏ ਵੀ ਇਹ ਮਨੁੱਖ ਮੋਟਾ ਡਾਢਾ ਲੱਗਦਾ, ਪਰ ਇੰਨੀਆਂ ਅੰਦਰ ਕਮਜ਼ੋਰੀਆਂ ਇਹਦੇ, ਆਹ ਕੁਛ ਇਹਨੇ ਕਰੀ ਕਰਾਈ ਬੈਠਾ ਹੈ। ਸੋ ਤੂੰ ਪਰਮੇਸ਼ਰ ਕਹਿੰਦੇ ਸਾਰੀਆਂ ਕਮਜ਼ੋਰੀਆਂ ਕ੍ਰਿਸ਼ਪੁਨੇ ਤੋਂ ਰਹਿ, ਤਾਂ ਇਸ ਕਰਕੇ ਤੈਨੂੰ ਨਮਸਕਾਰ। ਜਾਂ ਸਾਰਿਆਂ ਨੂੰ ਤੂੰ ਕ੍ਰਿਸ਼ਨ ਖਿੱਚਣ ਦਾ ਹੁੰਦਾ, ਖਿੱਚ ਕੇ ਰੱਖਣ ਵਾਲਾ ਹੈ ਆਪਣੀ ਆਗਿਆ ਵਿੱਚ। ਇਹ ਨਹੀਂ ਕੋਈ ਆਪਣੀ ਮਰਜ਼ੀ ਨਾਲ ਜਿੱਥੇ ਮਰਜ਼ੀ ਤੁਰਾ ਫਿਰਾ ਰਹੇ। ਸੋ ਪਰਮੇਸ਼ਰ ਸਭ ਨੂੰ ਆਪਣੀ ਆਗਿਆ ਰੂਪ ਨਿਖੇਰ ਰਾਹੀਂ ਖਿੱਚ ਕੇ ਰੱਖਦਾ ਹੈ, ਆਪਣੇ ਅਧੀਨ ਰੱਖਦਾ ਹੈ। ਭਾਵੇਂ ਹਰਨਾਕਸ਼ ਵਰਗਾ ਕੋਈ ਕਹੇ ਵੀ ਜਲੇ ਹਰਨਾਕ ਚਲੇ ਹਰਨਾਕਸ਼, ਜਦੋਂ ਖਿੱਚਦਾ ਨਾ ਫਿਰ ਭੂਤ ਨਹੀਂ ਭੁਲਾ ਲੈਂਦਾ, ਨੂੰਹਾਂ ਨਾਲ ਪੇੜ ਜਿਹਾ ਪਾ ਲੈਂਦਾ, ਫਿਰ ਪਤਾ ਲੱਗਦਾ ਵੀ ਹਾਂ ਹੈਗਾ ਹੈ। ਨਵਾਂ ਸਰਵ ਕ੍ਰਿਸ਼ਨ, ਸਾਰੀ ਸੰਸਾਰ ਰੂਪੀ ਜਿਹੜੀ ਖੇਤੀ ਹੈ ਕ੍ਰਿਸ਼ਨ ਖੇਤੀ ਦਾ ਹੁੰਦਾ ਹੈ, ਸੰਸਾਰ ਰੂਪੀ ਖੇਤੀ ਦੇ ਤੂੰ ਕਰਨ ਵਾਲਾ ਵੀ ਤੂੰ ਹੀ ਹੋਈ ਹੈ ਪਰਮੇਸ਼ਰ। ਕ੍ਰਿਸ਼ਨ ਉਹ ਛੋਟੇ ਦਾ ਸੂਖਮ ਦਾ ਹੁੰਦਾ ਹੈ, ਇਸ ਤਰ੍ਹਾਂ ਤੂੰ ਨਵਾਂ ਸਰਵ ਕ੍ਰਿਸ਼ਨ, ਸਾਰਿਆਂ ਤੋਂ ਤੂੰ ਕ੍ਰਿਸ਼ਨ ਕੀ ਹੈ ਸੂਖਮ ਰੂਪ ਹੈ। ਹਰ ਜੀ ਸੂਖਮ ਅਗਮ ਹੈ ਕਿਤ ਵਿਦ ਮਿਲਿਆ ਜਾਏ, ਗੁਰ ਕੈ ਸਬਦ ਭਰਮ ਕੱਟੀਏ, ਚਿੰਤ ਵਸੈ ਮਨ ਆਏ। ਜਾਂ ਸਾਰਿਆਂ ਦੇ ਕ੍ਰਿਸ਼ ਜਿਹੜੇ ਕੋਈ ਕੰਮ ਕਾਜ ਹੈ ਇਹਨਾਂ ਨੂੰ ਕਰਨ ਵਾਲਾ ਤੂੰ ਹੀ ਹੈ, ਇਸ ਲਈ ਨਮਸਕਾਰ ਹੈ। ਭਾਵ ਕੀ ਹੈ, ਇਹਨਾਂ ਦੇ ਜਿਹੜੇ ਕਾਰਜ ਹੈ ਉਹ ਪਰਮੇਸ਼ਰ ਆਪ ਕਰਦਾ ਹੈ, ਧੰਨੇ ਦੇ ਉਹ ਵਿੱਚ ਹਲਵਾਉਂਦਾ ਸੀ, ਬੀਤੇ ਹੱਟ ਚਲਾਉਂਦਾ ਸੀ। ਸਾਰੇ ਜਿਹੜੇ ਕੰਮਾਂ ਨੂੰ ਕਰਨ ਵਾਲਾ ਪਰਮੇਸ਼ਰ ਤੂੰ, ਇਸ ਲਈ ਨਮਸਕਾਰ ਹੈ ਆਪ ਜੀ ਨੂੰ।
ਨਮੋ ਸਰਬ ਰੰਗੇ,
ਇਹ ਸਾਰਿਆਂ ਰੰਗਾਂ ਵਿੱਚ ਰੰਗੇ ਹੋਏ ਪਰਮੇਸ਼ਰ ਤੈਨੂੰ ਨਮਸਕਾਰ ਹੈ। ਜਾਂ ਸਾਰੇ ਰੰਗ ਰੂਪ ਤੂੰ ਹੀ ਹੋ ਰਹੇ ਹੈ, ਨੀਲਾ ਕਾਲਾ ਲਾਲ ਹਰਾ ਡਬਖਡਾਬਾ, ਇਸ ਤਰ੍ਹਾਂ ਜਿਹੜੇ ਆ ਸਾਰੇ ਰੰਗ ਰੂਪ ਤੋਂ ਹੀ ਇਸ ਕਰਕੇ ਨਮਸਕਾਰ ਹੈ, ਰੰਗੇ ਨਾਲ ਪ੍ਰੇਮ ਦਾ ਹੁੰਦਾ। ਸਾਰਿਆਂ ਦੇ ਅੰਦਰ ਜਿਹੜਾ ਕੋਈ ਰੰਗ ਕੀ ਇਹ ਪ੍ਰੇਮ ਰੂਪ ਤੋਂ ਹੀ ਹੋ ਰਿਹਾ, ਰੰਗ ਨਾਲ ਆਨੰਦ ਦਾ ਵੀ ਹੁੰਦਾ, ਸਾਰੇ ਆਨੰਦ ਰੂਪ ਵੀ ਤੋਂ ਹੀ ਹੋ ਰਹੇ ਹੈ। ਆਨੰਦ ਰੂਪ ਵੀ ਵਿਆਹ ਬਣ ਰਹੇ ਹੈ ਤੇ ਆਨੰਦ ਬਖਸ਼ਣ ਵਾਲਾ ਵੀ ਸਾਰੇ ਤੋਂ ਹੀ ਹੋ ਰਿਹਾ। ਕਿਸੇ ਨੂੰ ਕਿਸੇ ਚੀਜ਼ ਖਾ ਕੇ ਆਨੰਦ ਹੁੰਦਾ ਹੈ, ਕਿਸੇ ਨੂੰ ਕੋਈ ਅਜਿਹੋ ਜਿਹਾ ਕੋਈ ਖਾ ਪੀ ਕੇ ਲੈ ਦੇ ਕੇ ਆਨੰਦ ਹੁੰਦਾ ਹੈ, ਉਹ ਵਾਹਿਗੁਰੂ ਦਿੰਦਾ ਹੈ। ਸਾਰੇ ਰੰਗ ਜਿਹੜੇ ਸਾਰੇ ਪ੍ਰੇਮ ਹੈ, ਉਹਨਾਂ ਨੂੰ ਤੂੰ ਬਖਸ਼ਣ ਵਾਲਾ ਹੈ। ਇਸੇ ਤਰ੍ਹਾਂ ਨਵਾਂ ਸਰਬ ਰੰਗੇ ਸਾਰਿਆਂ ਨੂੰ ਇਸ ਤਰ੍ਹਾਂ ਇਹ ਪਰਮੇਸ਼ਰ ਤੂੰ ਆਨੰਦ ਬਖਸ਼ਣ ਵਾਲਾ ਹੈ, ਇਸ ਲਈ ਨਮਸਕਾਰ ਹੈ ਜੀ।
ਤ੍ਰਿਭੰਗੀ ਅਨੰਗੇ
ਤੇ ਫਿਰ ਤ੍ਰਿਭੰਗੀ ਤਿੰਨਾਂ ਲੋਕਾਂ ਨੂੰ ਭੰਨ ਦੇਣ ਵਾਲਾ ਹੈ, ਜਿਹੜੇ ਤਿੰਨ ਤਾਪ ਆ ਜੀਵ ਨੂੰ ਚਿੜੇ ਹੋਏ, ਆਦਿ ਵਿਆਦ ਉਪਾਲ, ਮਨ ਨੂੰ ਚਿੰਤਾ ਫਿਕਰ ਤੌਖਲੇ ਹੋਰ ਈਰਖਾ ਦੁਆਸ਼, ਇਹ ਮਨ ਦੇ ਤਾਪ ਇਹਨਾਂ ਨੂੰ ਤੂੰ ਭੰਨ ਦੇਣਾ। ਸਰੀਰ ਨੂੰ ਜਿਹੜੇ ਤਰ੍ਹਾਂ ਤਰ੍ਹਾਂ ਦੇ ਰੋਗ ਲੱਗੇ, ਇਹ ਵੀ ਦੁੱਖ ਦੇਣ ਵਾਲੇ, ਇਸ ਕਰਕੇ ਜਿਹੜੇ ਤਪਾਉਣ ਸਰੀਰ ਨੂੰ, ਉਹਨਾਂ ਨੂੰ ਤਾਪ ਕੇ ਆਏ ਰੋਗਾਂ ਕਰਕੇ ਸਰੀਰ ਤਪਦਾ, ਇਹਨਾਂ ਨੂੰ ਵੀ ਤੂੰ ਤੋੜ ਦੇਣ ਵਾਲਾ ਹੈ। ਉਪਾਰ ਜਿਹੜੇ ਉੱਪਰੋਂ ਆ ਕੇ ਗ੍ਰਹਿਆਂ ਗਰੂਹਾਂ ਕਰਕੇ ਦੁੱਖ ਪੈਂਦੇ ਨੇ, ਜਾਂ ਬਿਜਲੀ ਡਿੱਗ ਪਈ, ਐਕਸੀਡੈਂਟ ਹੋ ਜਾਣਾ, ਉਹਦੇ ਕਰਕੇ ਕੋਈ ਟੁੱਟ ਭੱਜ ਜਾਣਾ, ਉੱਤੋਂ ਆਪ ਹੀ ਆ ਕੇ ਜੋ ਹੈ ਉਪਾਲ ਕਹਿੰਦੇ। ਤਿੰਨੇ ਤਿੰਨ ਤਾਪ ਨੇ, ਇਹਨਾਂ ਤਿੰਨਾਂ ਤਾਪਾਂ ਨੂੰ ਤੂੰ ਭੰਨ ਦੇਣ ਵਾਲਾ, ਤੋੜ ਦੇਣ, ਨਾਸ ਕਰ ਦੇਣ ਵਾਲਾ ਹੈ। ਤ੍ਰਿਭੰਗੀ ਤਿੰਨੇ ਜਿਹੜੇ ਦੇਵਤੇ ਹੈ, ਇਹਨਾਂ ਦੇ ਨਾਸ ਕਰਨ ਵਾਲਾ ਵੀ ਤੂੰ ਹੀ ਹੈ ਹੇ ਪਰਮੇਸ਼ਰ। ਫਿਰ ਤੂੰ ਅਨੰਗੇ ਕੀ ਇਹ ਬਹੁਤ ਸੁੰਦਰ ਸਰੂਪ ਹੈ, ਅੰਗਾਂ ਤੋਂ ਰਹਿਤ ਵੀ ਹੈ ਤੂੰ, ਤੇ ਸਾਰਿਆਂ ਦੇ ਅਨੰਗੇ ਕੀ ਇਹ ਨਿਗਾਰੂ ਵੀ ਆਪ ਹੀ ਹੈ।
ਨਮੋ ਜੀਵ ਜੀਵੰ,
ਹੇ ਪਰਮੇਸ਼ਰ ਤੂੰ ਸਾਰੇ ਜੀਵਾਂ ਦਾ ਜੀਵਨ ਰੂਪ ਹੈ, ਜ਼ਿੰਦਗੀ ਰੂਪ ਹੈ, ਇਸ ਕਰਕੇ ਨਮਸਕਾਰ ਹੈ ਆਪ ਜੀ ਨੂੰ। ਨਮੋ ਜੀਵ ਜੀਵੰ, ਜੀਵਾਂ ਨੂੰ ਜੀਵੋ ਕੇ ਜਿੰਦਾ ਰੱਖਣ ਵਾਲੇ, ਜਾਂਦਾ ਰੱਖਣ ਵਾਲੇ, ਉਹ ਜੀਵਾਲੇ ਤਾਂ ਕਿ ਅਸਾਹਾ, ਪਰਮੇਸ਼ਰ ਐਸਾ ਬੋਲੀਏ ਜੇ ਉਹ ਚਾਹੇ ਤਾਂ ਬਿਨਾਂ ਸਾਹਾ ਤੋਂ ਵੀ ਕਿਸੇ ਨੂੰ ਜੀਵਾਲ ਕੇ ਜਿਉਂਦਾ ਰੱਖ ਸਕਦਾ ਹੈ, ਤੇ ਸਾਹਾਂ ਨਾਲ ਤਾਂ ਸਾਰੇ ਜਿਉਂਦੇ ਹੈ। ਉਹ ਸਾਰੇ ਜੀਵਾਂ ਨੂੰ ਜਿੰਦਾ ਰੱਖਣ ਵਾਲੇ, ਜਿੰਦ ਜਾਨ ਬਖਸ਼ ਕੇ, ਇਸ ਕਰਕੇ ਆਪ ਜੀ ਦੇ ਤਾਈ ਮਹਾਰਾਜ ਨਮਸਕਾਰ ਹੈ ਸਾਡੀ।
ਨਮੋ ਬੀਜ ਬੀਜੇ,
ਬੀਜ ਨਾ ਕਾਰਨ ਦਾ ਹੁੰਦਾ ਹੈ, ਜਿੰਨੇ ਸੰਸਾਰ ਦੇ ਕਾਰਨ ਹੈ ਉਹ ਮਹਾਰਾਜ ਤੁਸੀਂ ਬੀਜੇ ਕੀ ਕਾਰਨ ਹੋ ਉਹਨਾਂ ਦੇ। ਸੰਸਾਰ ਦੇ ਕਾਰਨ ਵਿਦਵਾਨਾਂ ਨੇ ਬਹੁਤ ਮੰਨੇ, ਕਿਸੇ ਨੇ ਬ੍ਰਹਮਾ ਨੂੰ ਸੰਸਾਰ ਦਾ ਕਾਰਨ ਮੰਨੇ, ਵੀ ਬ੍ਰਹਮਾ ਤੋਂ ਇਹ ਸਾਰੇ ਪੈਦਾ ਹੋਏ। ਮੂੰਹ ਚੋਂ ਕਹਿੰਦੇ ਬ੍ਰਹਮਣ ਨਿਕਲੇ ਆ ਬ੍ਰਹਮਾ ਦੇ, ਛਾਤੀ ਤੋਂ ਛਤਰੀ ਨਿਕਲੇ ਹੈ, ਪੱਟਾਂ ਚੋਂ ਗੋਡਿਆਂ ਚੋਂ ਕਹਿੰਦੇ ਬੈਸ ਨਿਕਲੇ ਹੈ, ਪੈਰਾਂ ਚੋਂ ਸੂਦਰ ਨਿਕਲੇ ਹੈ। ਇਹੋ ਜਿਹੇ ਪ੍ਰਾਣਾਂ ਵਿੱਚ ਵੀ ਇਹ ਸਾਰੇ ਜਿਹੜੇ ਸੰਸਾਰ ਦੇ ਵਿੱਚ ਬ੍ਰਹਮਣ ਖਤਰੀ ਬੈਸ ਸੂਦਰ ਬੈਸ ਹੈ, ਬ੍ਰਹਮਾ ਤੋਂ ਹੈ, ਵੇਦ ਤੋਂ ਪੈਦਾ ਹੋਇਆ। ਕੋਈ ਕਹਿੰਦਾ ਵਿੱਚ ਪੰਜ ਤੱਤਾਂ ਰਾਹੀਂ, 25 ਪ੍ਰਕਿਰਤੀਆਂ ਰਾਹੀਂ ਸਰੀਰ ਬਣੇ ਹੈ, ਜਿਵੇਂ ਗੁਰਬਾਣੀ ਵਿੱਚ ਵੀ ਪੰਜ ਤੱਤ ਚਤੁਰਸ੍ਰੇਸ਼ਟ ਸੰਸਾਰ ਜੀ ਵੇਦਾਂ ਨੇ ਪਰਮੇਸ਼ਰ ਤੱਤਾਂ ਰਾਹੀਂ ਸਾਰੀ ਸ੍ਰਿਸ਼ਟੀ ਬਣਾਈ ਹੈ। ਪੰਚ ਤੱਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ, ਜੈ ਤੇ ਉਪਜਿਓ ਨਾਨਕਾ ਲੀਨ ਸਾਹੇ ਮਹਿਮਾਨ। ਕੋਈ ਜਿਹੜੇ ਬਦੰਤੀ ਹੈ ਉਹ ਕਹਿੰਦੇ ਨਹੀਂ, ਪਰਮੇਸ਼ਰ ਨੇ ਜਿੰਨੀ ਇਹ ਰਚਨਾ ਹੈ, ਜਿੰਨੀ ਸ੍ਰਿਸ਼ਟੀ ਹੈ, ਮਾਇਆ ਦੁਆਰਾ ਰਚੀ ਹੈ। ਉਹ ਬ੍ਰਹਮ ਅਸੰਗ ਨਿਰਲੇਪ ਹੈ, ਉਹ ਕਹਿੰਦੇ ਜਦੋਂ ਨੇ ਆ ਸ੍ਰਿਸ਼ਟੀ ਬਣਾਉਣੀ ਹੁੰਦੀ ਹੈ ਉਹ ਹੈ ਤਾਂ ਬਹੁਤ ਮਹਾਨ, ਕਹਿੰਦੇ ਉਹਨੂੰ ਇੱਛਾ ਹੁੰਦੀ ਹੈ, ਜਿੰਨੇ ਕੁ ਥਾਂ ਵਿੱਚ ਉਹਨੂੰ ਇੱਛਾ ਫਰਦੀ ਹੈ ਵੀ ਮੈਂ ਇੱਕ ਤੋਂ ਅਨੇਕ ਹੋ ਜਾਵਾਂ, ਬਹੁਤੇ ਬਣ ਜਾਵਾਂ। ਕਹਿੰਦੇ ਉਹਨੇ ਕੁ ਨਾਂ ਦਾ ਨਾਂ ਈਸ਼ਰ, ਤੇ ਜਿਹੜੀ ਉਹ ਇੱਛਾ ਹੈ ਉਹੀ ਕਹਿੰਦੇ ਉਹਦਾ ਨਾਂ ਹੀ ਮਾਇਆ ਹੈ। ਇਸ ਤਰ੍ਹਾਂ ਈਸ਼ਰ ਤੇ ਮਾਇਆ ਰਲ ਮਿਲ ਕੇ ਫਿਰ ਇਸ ਸ੍ਰਿਸ਼ਟੀ ਨੂੰ ਪੈਦਾ ਕਰ ਲੈਂਦਾ। ਇਸ ਤਰ੍ਹਾਂ ਇਹ ਜਿਹੜੀ ਮਾਇਆ ਇਹਦੇ ਦੁਆਰਾ ਇਹ ਸ੍ਰਿਸ਼ਟੀ ਪੈਦਾ ਹੋਈ। ਉਹ ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨਿਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨਿਕ ਜਿਹੜੀ ਪਰਮੇਸ਼ਰ ਦੀ ਮਾਈ ਕੀ ਹੈ ਮਾਇਆ, ਉਹ ਜੁਗਤੀ ਨਾਲ ਵਿਆਹੀ ਕੀ ਪ੍ਰਸੂਤ ਹੋਈ ਹੈ। ਤਿੰਨ ਚੇਲੇ ਪ੍ਰਵਾਨ, ਤਿੰਨ ਜਿਹੜੇ ਕਹਿੰਦੇ ਪੁੱਤਰ ਰੂਪੀ ਚੇਲੇ ਪ੍ਰਵਾਨ ਨਹੀਂ ਕਿਹਾ, ਮੰਨੇ ਪ੍ਰਮੰਨੇ ਉਹਨੇ ਕਹਿੰਦਾ ਪੈਦਾ ਕਰਦੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਜਾਂ ਤਿੰਨ ਕੌਣ, ਇੱਕ ਸੰਸਾਰੀ ਇੱਕ ਸੰਸਾਰ ਨੂੰ ਰਚਣ ਵਾਲਾ, ਇੱਕ ਭੰਡਾਰੀ ਹੈ ਭੰਡਾਰਾ ਬਖਸ਼ ਕੇ ਪਾਲਣ ਵਾਲਾ ਵਿਸ਼ਨੂੰ, ਇੱਕ ਨੂੰ ਲੈਤਾ ਕਰਨ ਦੀ ਬਾਣ ਮਾਰਨ ਦੀ ਬਾਣ, ਨਾਲ ਨਾਲ ਜੇ ਕੋਈ ਉਹ ਸਫਾਈ ਕਰੀ ਜਾਂਦਾ। ਇਸ ਤਰ੍ਹਾਂ ਕਹਿੰਦੇ ਇਹ ਮਾਇਆ ਦੁਆਰਾ ਉਹਨੇ ਰਚੇ। ਕਿਸੇ ਦਾ ਖਿਆਲ ਹੈ ਵੀ ਨਹੀਂ, ਜਿਹੜਾ ਉਹ ਮਹਾਨ ਪੁਰਖ ਹੈ ਉਹਨੇ ਆਪਣੇ ਕਹਿੰਦੇ ਅੰਡੇ ਦੀ ਸ਼ਕਲ ਦਾ ਇੱਕ ਢੇਲਾ ਜਿਹਾ ਬਣਾਇਆ ਸੋਨੇ ਰੰਗਾ। ਕੁਛ ਸਮੇਂ ਤੋਂ ਬਾਅਦ ਉਹ ਸਵਰਨੰਗੇ ਅੰਡੇ ਨੂੰ ਢੇਲੇ ਜੇ ਨੂੰ ਉਹਨੇ ਕਹਿੰਦੇ ਤੋੜਤਾ। ਕਹਿੰਦੇ ਉਹ ਜਿਹੜਾ ਅੰਡਾ ਸੀ ਇੱਕ ਦਾ ਕਹਿੰਦੇ ਉੱਪਰਲੇ ਹਿੱਸੇ ਦਾ ਆਕਾਸ਼ ਬਣ ਗਿਆ, ਹੇਠਲੇ ਹਿੱਸੇ ਦੀ ਧਰਤੀ ਬਣ ਗਈ। ਉਹਦੇ ਵਿੱਚੋਂ ਅੰਡੇ ਵਿੱਚੋਂ ਇੱਕ ਕਹਿੰਦੇ ਪੁਰਖ ਨਿਕਲਿਆ, ਉਸ ਪੁਰਖ ਨੇ ਫਿਰ ਸਾਰੀ ਸ੍ਰਿਸ਼ਟੀ ਬਣਾਈ। ਇਹ ਮਨੂ ਸਿਮਰਤੀ ਵਾਲੇ ਦਾ ਲੇਖ ਹੈ ਵੀ ਉਹ ਅੰਡੇ ਵਿੱਚੋਂ ਪੁਰਖ ਨਿਕਲਿਆ, ਉਹਨੇ ਅੱਗੇ ਸ੍ਰਿਸ਼ਟੀ ਸਾਜੀ ਹੈ। ਇਸ ਤਰ੍ਹਾਂ ਕੋਈ ਅਣੂ ਪ੍ਰਮਾਣੂਆਂ ਰਾਹੀਂ ਮੰਨਦੇ ਆ, ਨਿੱਕੇ ਨਿੱਕੇ ਜਿਹੜੇ ਅੱਜ ਤੋਂ ਅਸੀਂ ਕੋਈ ਰੋਸ਼ਨਦਾਨ ਦੇ ਸਰ ਬਿਜਲੀ ਦੇਖਦੇ ਹਾਂ, ਨਿੱਕੇ ਨਿੱਕੇ ਜੇ ਉਹ ਸੂਰਜ ਦੀ ਲਿਸ਼ਕੋਰ ਜੀ ਕਿਰਨਾਂ ਜਿਹੀਆਂ ਪੈਂਦੀਆਂ ਹੁਣ ਉਹ ਦਿਸਦੇ ਹੁੰਦੇ ਆ ਸਾਨੂੰ। ਕਹਿੰਦੇ ਉਹ ਜਿਹੜੇ ਅਣੂ ਪ੍ਰਮਾਣੂ ਹੈ ਉਹ ਮਿਲ ਕੇ ਕਹਿੰਦੇ ਸ੍ਰਿਸ਼ਟੀ ਨੂੰ ਪੈਦਾ ਕਰਦੇ ਨੇ, ਇਹ ਨਿਆਇਕ ਮਤ ਹੈ। ਇਉਂ ਬਹੁਤ ਕਾਰਨ ਹੈ, ਪਰ ਗੁਰੂ ਨਾਨਕ ਸਾਹਿਬ ਜੀ ਨੇ ਤਾਂ ਸਿੱਧਾ ਹੀ ਕਹਿਤਾ ਜਾਂ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣਾ ਸੋਈ, ਵੀ ਇਹ ਜਿਹੜਾ ਸ੍ਰਿਸ਼ਟੀ ਨੂੰ ਸਾਜਣ ਵਾਲਾ ਕਰਤਾ ਉਹਨੇ ਕਿਵੇਂ ਬਣਾਈ, ਪੰਜ ਤੱਤਾਂ ਰਾਹੀਂ ਬਣਾਈ ਕਿ ਬ੍ਰਹਮ ਰਾਹੀਂ ਕਿ ਮਾਇਆ ਦੁਆਰੀ, ਕਿ ਉਹਨੂੰ ਆਪਾਂ ਉਹ ਤਾਂ ਆਪ ਹੀ ਜਾਣਨਾ। ਜਦੋਂ ਹੈ ਹੀ ਨਹੀਂ ਸੀ ਹੋਰ ਕੋਈ ਉੱਥੇ, ਬਾਕੀ ਟਾਈਮ ਇੱਕ ਭੋਲ ਕਲਪਨਾ ਹੈ, ਐਵੇਂ ਆਪਾਂ ਮਗਜ ਮਾਰੀ ਜਾਂਦੇ ਕਹੀ ਜਾਂਦੇ ਵੀ ਐ ਹੋਇਆ ਆ ਹੋਇਆ, ਅਸਲ ਰੂਪ ਦੇ ਵਿੱਚ ਪਰਮੇਸ਼ਰ ਜਾਣਦਾ ਹੈ। ਇਸ ਕਰਕੇ ਇੱਥੇ ਕਹਿ ਰਹੇ ਆਪ ਜੀ
ਨਮੋ ਬੀਜ ਬੀਜੇ,
ਜਿਹਨੇ ਸ੍ਰਿਸ਼ਟੀ ਦੇ ਬੀਜ ਕੀ ਹੈ ਕਾਰਨ, ਉਹਨਾਂ ਦਾ ਕਾਰਨ ਤੁਸੀਂ ਹੋ। ਸਾਰੇ ਜਿਹੜੇ ਸ੍ਰਿਸ਼ਟੀ ਨੂੰ ਬਣਾਉਣ ਵਾਲੇ ਕਾਰਨ ਹੈ ਉਹਨਾਂ ਦੇ ਕਾਰਨ ਰੂਪ ਤੁਸੀਂ ਹੈ, ਉਹਨਾਂ ਦਾ ਉਹਨਾਂ ਨੂੰ ਬਣਾਉਣ ਵਾਲੇ ਕਾਰਨਾਂ ਨੂੰ ਤੁਸੀਂ, ਇਸ ਕਰਕੇ ਨਮਸਕਾਰ ਹੈ। ਨਵਾਂ ਬੀਜ ਬੀਜੇ, ਇਸੇ ਤਰ੍ਹਾਂ ਮਹਾਰਾਜ ਜਿਹੜੇ ਅਸੂਖਮ ਤੱਤ ਹੈ ਸਬਦ ਸਰ ਸਰੂਪ ਰਸ ਗੰਧ ਹੈ, ਇਹਨਾਂ ਦੁਆਰਾ ਜਿਹੜੇ ਕੋਈ ਬਾਕੀ ਤੱਤ ਹੈ ਇਹਨਾਂ ਨੂੰ ਬੀਜਣ ਵਾਲੇ ਵੀ, ਇਹਨਾਂ ਨੂੰ ਪੈਦਾ ਕਰਨ ਵਾਲੇ ਆਪਣੇ ਵਿੱਚੋਂ ਤੁਸੀਂ ਹੋ। ਸੂਖਮ ਤੱਤਾਂ ਵਿੱਚੋਂ ਸੂਖਮ ਤੱਤ ਰੂਪੋਂ ਅਸੂਲ ਤੱਤਾਂ ਵੀ ਤੁਸੀਂ, ਇਸੇ ਤਰ੍ਹਾਂ ਅਸੂਲ ਤੱਤ ਰੂਪੀ ਰੂਪ ਹੋ ਕੇ ਬਿਰਾਜਮਾਨ ਹੋ ਜੀ। ਇਸੇ ਤਰ੍ਹਾਂ ਆ ਸੰਸਾਰ ਰੂਪੀ ਜਿਹੜਾ ਤਰ੍ਹਾਂ ਤਰ੍ਹਾਂ ਦਾ ਬੀਜ ਬੀਜਿਆ ਹੋਇਆ ਵਾਪਸ ਪੰਖੀ ਕਿਸ ਤਰ੍ਹਾਂ ਦੇ ਮਨੁੱਖ ਦੇਵਤੇ ਦੈਂਤ ਕਿਸ ਤਰ੍ਹਾਂ ਦੇ ਹਨ ਬਨਸਪਤੀ ਆ ਬਿਰਸ਼ ਬੂਟੇ ਕਿਹੋ ਜਿਹੇ ਹੈ ਇਹ ਸਭ ਪਰਮੇਸ਼ਰ ਦੇ ਬੀਜ ਬੀਜੇ ਆ ਡੋਡੀ ਹੁਣ ਤਰ੍ਹਾਂ ਤਰ੍ਹਾਂ ਦੇ ਸੰਸਾਰ ਬੀਜ ਬੀਜਾਂ ਨੂੰ ਬੀਜਣ ਵਾਲੇ ਨਮਸਕਾਰ ਆਪ ਜੀ ਸਾਰੇ ਜੀਵਾਂ ਰੂਪ ਵਿੱਚ ਬੀਜਾਂ ਨੂੰ ਬੀਜਣ ਵਾਲੇ ਜੀਵਾਂ ਨੂੰ ਪੈਦਾ ਕਰਨ ਵਾਲੇ ਆਪ ਨੂੰ ਨਮਸਕਾਰ ਹੈ ਜੀ
ਅਖਿਜੇ ਅਭਿਜੇ
ਆ ਮਾਰਾ ਖਿਜਦੇ ਨਹੀਂ ਮਨੁੱਖ ਨੂੰ ਕੋਈ ਕਹੀ ਜਾਏ ਉਹ ਖਿਜ ਜਾਂਦਾ ਭਾਵੇਂ ਕਿੱਡਾ ਮਹਾਨ ਤੋਂ ਮਹਾਨ ਹੋਵੇ ਉਹ ਵਿਆਹ ਜਦੋਂ ਕਾਸ਼ੀ ਵਿੱਚ ਆ ਗਿਆ ਸੀ ਤੇ ਉਹ ਵਿਦਿਆਰਥੀ ਰੋਟੀ ਮੰਗਣ ਗਏ ਤੇ ਸਾਰੇ ਵਾਪਸ ਆ ਗਏ ਕਹਿੰਦੇ ਜੀ ਇਹ ਤਾਂ ਕੋਈ ਨਹੀਂ ਦਿੰਦੇ ਸੋ ਦੇਖ ਕੇ ਦਰਵਾਜ਼ੇ ਬੰਦ ਕਰ ਲੈਂਦੇ ਹੈ ਤੇ ਵਿਆਹ ਚ ਖਿਜ ਗਏ ਕਹਿੰਦੇ ਉਹ ਕਾਸ਼ੀ ਪੁਰੀ ਕਹਿੰਦੇ ਮੁਕਤ ਮਨ ਦਿੰਦੀ ਇਹ ਤਾਂ ਭੁੱਖ ਦੁੱਖ ਦਾ ਘਰ ਹੈ ਇਹ ਕਾਹਦੇ ਕਾਸ਼ੀ ਹੈ ਜਿੱਥੇ ਵਿਦਿਆਰਥੀਆਂ ਨੂੰ ਕੋਈ ਰੋਟੀ ਨਹੀਂ ਦੇਣਾ ਦੇਖ ਕੇ ਦਰਵਾਜ਼ੇ ਬੰਦ ਕਰਦੇ ਹੈ ਇਹ ਤਾਂ ਭੁੱਖ ਨੰਗ ਦਾ ਘਰ ਹੈ ਕਾਸ਼ੀ ਖਿਜ ਗਿਆ ਕਹਿੰਦਾ ਚਲੋ ਛੱਡੋ ਆਪਾਂ ਵੱਖਰਾ ਆਪਣਾ ਕੋਈ ਪੁਰੀ ਵਸਾਓ ਨਗਰੀ ਵਸਾਓ ਜਿੱਥੇ ਇੰਨੇ ਆਪਾਂ ਵਰਦਾਨ ਦੇਵਾਂਗੇ ਆ ਜਿਹੜੀ ਕਾਸ਼ੀ ਖੁਸ਼ੀ ਜੀ ਹੈ ਭੁੱਖ ਦੁੱਖ ਦਾ ਘਰ ਇਹਦੇ ਵਿੱਚੋਂ ਵੀ ਚੰਗੇ ਚੰਗੇ ਲੋਕ ਸਿਆਣੇ ਉੱਠ ਉੱਠ ਕੇ ਆਪਣੇ ਮਕਾਨ ਢਾਹ ਕੇ ਇੱਥੇ ਪਾ ਲੈਣਗੇ ਉਹ ਫਿਰ ਜਿੱਥੇ ਆ ਮਗਹਰ ਧਰਤੀ ਇੱਥੇ ਕਹਿੰਦੇ ਆ ਬੈਠੇ ਇਹਦਾ ਪਹਿਲਾਂ ਬਹੁਤ ਵਧੀਆ ਸੁੰਦਰ ਸਾਫ ਸੁਧਰੀ ਸੀ ਉੱਥੇ ਲਾਗੇ ਵਰਦਾਨ ਲੈਣ ਜਿਹੜੇ ਕੋਈ ਸ਼ਰਧਾਲੂ ਆਉਂਦੇ ਹੈ ਕਹਿੰਦੇ ਮਹਾਰਾਜ ਤੁਸੀਂ ਇਹ ਕਿੱਥੇ ਆ ਬੈਠੇ ਆ ਕਾਸ਼ੀ ਕਿਉਂ ਛੱਡਿਆ ਉਹ ਕਿਹੜੇ ਹੋਏ ਸੀ ਕਹਿੰਦੇ ਕਾਸ਼ੀ ਦਾ ਨਾਂ ਨਾ ਲੈ ਸਾਡੇ ਕੋਲ ਉਹਦਾ ਭੁੱਖ ਨੰਗ ਦਾ ਘਰ ਹੈ ਸਾਡੇ ਵਿਦਿਆਰਥੀ ਰੋਟੀ ਵੀ ਮੰਗਣ ਗਏ ਸੀ ਜਿੱਥੇ ਅਲੱਖ ਨਾਰਾਇਣ ਕਹਿੰਦੇ ਸੀ ਦਰਵਾਜ਼ੇ ਬੰਦ ਕਰ ਲੈਂਦੇ ਸੀ ਕਹਿੰਦੇ ਇੱਥੇ ਮਹਾਰਾਜ ਤੁਹਾਡੇ ਮੈਦਾਨ ਬੈਠੇ ਆ ਕੇ ਕਹਿੰਦੇ ਇਹ ਬਹੁਤ ਨਗਰੀ ਕੁੱਕ ਵਸੂ ਗਈ ਕਹਿੰਦੇ ਮਹਾਰਾਜ ਉੱਥੇ ਤਾਂ ਮਰਨ ਤੋਂ ਬਾਅਦ ਮੁਕਤ ਹੋ ਜਾਂਦਾ ਇੱਥੇ ਕਹਿੰਦੇ ਇੱਥੇ ਤਾਂ ਇੱਕ ਵਾਰੀ ਕੋਈ ਆ ਜਾਏ ਫਿਰ ਬਾਬਾ ਕਾਸ਼ੀ ਇੱਥੇ ਸਾਡੀ ਨਗਰੀ ਵਿੱਚ ਰਹੇ ਨਾ ਰਹੇ ਬਸ ਮੁਕਤ ਹੋ ਜਾਓ ਉੱਥੇ ਤਾਂ ਮਰੇ ਤੋਂ ਬਾਅਦ ਹੀ ਮੁਕਤ ਹੁੰਦਾ ਨਾ ਜੇ ਰਹੇ ਉੱਥੇ ਇੱਥੇ ਸਾਡੀ ਨਗਰੀ ਵਿੱਚ ਇੱਕ ਵਾਰੀ ਚੱਕਰ ਲਾ ਜੇ ਉਹ ਮੁਕਤ ਹੋ ਜਾਊ ਭਾਵੇਂ ਜਿੱਥੇ ਮਰਜ਼ੀ ਮਰੇ ਕਹਿੰਦੇ ਹੋਰ ਮਹਾਰਾਜ ਕਹਿੰਦੇ ਉੱਪਰ ਦੀ ਪੰਛੀ ਵੀ ਕਿ ਨਿਕਲ ਜੇ ਉਹ ਵੀ ਮੁਕਤ ਹੋ ਜਾਊਗਾ ਭਾਵੇਂ ਆਕਾਸ਼ ਰਸਤੇ ਪਰ ਇਹ ਪੂਰੀ ਦੇ ਉੱਪਰ ਦੀ ਉਡਾਰੀ ਮਾਰ ਕੇ ਨਿਕਲੇ ਉਹ ਵੀ ਮੁਕਤ ਹੋ ਜਾਊਗਾ ਹੋਰ ਤਾਂ ਹੋਰ ਕੀ ਇਰਦ ਗਿਰਦ ਜਿਹੜੇ ਕੋਈ ਹੈ ਨਾ ਆ ਸ਼ੇਰ ਬਘੇਲੇ ਦੇ ਰਹਿਣ ਵਾਲੇ ਸਭ ਮੁਕਤ ਹੋ ਜਾਣਗੇ ਜਦੋਂ ਫਿਰ ਉਹ ਵਿਆਹ ਜਿਹੜੀ ਹੈ ਬਰ ਸੁਣੇ ਤੇ ਉਹ ਕਾਸ਼ੀ ਵਿੱਚੋਂ ਕਹਿੰਦੇ ਵੀ ਆਪਾਂ ਚਲੀਏ ਉੱਥੇ ਜਿੱਥੇ ਬਰਸ ਨੇ ਬਹੁਤੇ ਬਰ ਦਿੱਤੇ ਉਹ ਛੜ ਛੜ ਕੇ ਕਾਸ਼ੀਪੁਰੀ ਨੂੰ ਇੱਥੇ ਆਉਣ ਲੱਗ ਪਏ ਉਹ ਫਿਰ ਜਦੋਂ ਆਉਣ ਲੱਗ ਪਏ ਫਿਰ ਵਿਆਹ ਜੀ ਤਾਂ ਪ੍ਰਸੰਨ ਹੋ ਗਏ ਵਿਚਾਰਾ ਜਿਹੜਾ ਸ਼ਿਵਜੀ ਸੀ ਜਿਹਨੇ ਸ਼੍ਰੀ ਬਚਾਈ ਉਹ ਖਿਜ ਗਿਆ ਔਖਾ ਹੋ ਗਿਆ ਵੀ ਮੇਰੀ ਨਗਰੀ ਉੱਜਦੀ ਜਾਂਦੀ ਹੈ ਨਮੋ ਝੋਨਾ ਜਿਹਾ ਹੋਇਆ ਬੈਠਾ ਹੁਣ ਕਹਿ ਕੁਝ ਨਹੀਂ ਸਕਦਾ ਵਿਆਸ ਨੂੰ ਕਿਹੜਾ ਹੁਣ ਘੱਟ ਹੈ ਜੇ ਮੂਹਰੇ ਪਹਿਲਵਾਨ ਹੋਏ ਜਾ ਹੋਵੇ ਨਾ ਫਿਰ ਦੇਖ ਲੈਂਦੇ ਏਡੇ ਏਡੇ ਸਾਸ ਵਰਦੇ ਹੀ ਜਾਂਦਾ ਉਹ ਮੇਰੇ ਨਾਲ ਕੱਢਦਾ ਉਹ ਉੱਪਰ ਦੀ ਹੈ ਤੇ ਉਹ ਗਣੇਸ਼ ਚਲਿਆ ਗਿਆ ਕਹਿੰਦਾ ਮਹਾਰਾਜ ਤੁਸੀਂ ਕਿਵੇਂ ਬੈਠੇ ਹੋ ਇਸ ਤਰ੍ਹਾਂ ਨੰਮੇ ਝੁੰਮੇ ਜੇ ਹੋਏ ਪਿਤਾ ਜੀ ਕਹਿੰਦੇ ਕਾਹਦੀ ਗੱਲ ਦੱਸਾਂ ਪੁੱਤਰ ਵਿਆਹ ਜੀ ਆਏ ਸੀ ਬੜੇ ਉਹਨਾਂ ਦੇ ਚੇਲੇ ਨਾਲ ਵਿਦਿਆਰਥੀ ਸੀ ਤੇ ਕਿਸੇ ਕਾਸ਼ੀਪੁਰੀ ਦੇ ਲੋਕ ਨੇ ਉਹਨਾਂ ਨੂੰ ਸਤਿਕਾਰ ਨਾਲ ਰੋਟੀ ਦਿੱਤੀ ਸੀ ਉਹ ਦਰਵਾਜ਼ੇ ਬੰਦ ਲੱਗ ਗਏ ਉਹਨੂੰ ਸ਼ਰਾਪ ਦਿੰਦੇ ਵੀ ਇਹ ਤਾਂ ਭੁੱਖ ਨੰਗ ਦਾ ਘਰ ਹੈ ਇੱਥੋਂ ਭੱਜ ਗਏ ਹੁਣ ਜਿੱਥੇ ਜਾ ਬੈਠੇ ਉੱਥੇ ਬਰਦਾਨ ਦੇਣ ਲੱਗ ਪਏ ਉੱਥੇ ਲੋਕ ਜਾਣ ਲੱਗ ਪਏ ਮੇਰੀ ਵਸਾਈ ਪੂਰੀ ਉੱਜੜ ਜਾਊਗੀ ਇਸ ਕਰਕੇ ਮੈਂ ਔਖਾ ਹੋਇਆ ਬੈਠਾ ਉਹਦੇ 'ਤੇ ਬੱਸ ਨਹੀਂ ਕੋਈ ਚੱਲਦਾ ਇੱਧਰ ਦੇਖ ਦੇਖ ਕੇ ਉੱਪਰਾਂ ਮੈਂ ਵੀ ਬਹੁਤ ਮਾੜੀ ਗੱਲ ਹੋ ਗਈ ਹੈ। ਗਣੇਸ਼ ਕਹਿੰਦਾ ਪਿਤਾ ਜੀ ਇਹ ਕਿਹੜੀ ਗੱਲ ਹੈ, ਇਹ ਤਾਂ ਮੈਂ ਹੁਣੇ ਕਿਉਂ ਸਾਰਾ ਕੁਝ ਕਰ ਰਿਹਾ ਹੁਣ, ਜੇ ਉਹ ਖਿੱਚ ਕੇ ਗਏ ਆ ਇੱਥੇ ਇੱਥੇ, ਕਹਿੰਦੇ ਮੈਂ ਉੱਥੇ ਜਾ ਕੇ ਉਹਨਾਂ ਨੂੰ ਖਿਜਾ ਦਿੰਦਾ, ਉਹ ਜਿੱਥੇ ਬਰਬੁਰ ਜੇ ਦੋਨੇ ਮੈਂ ਐਸਾ ਖਿਜਾਵਾਂਗਾ, ਕਹਿੰਦਾ ਉਹਨੂੰ ਸਲਾਫ ਦਵਾ ਦਿਆਂਗੇ, ਕਹਿੰਦੇ ਫਿਰ ਤਾਂ ਵੀ ਗੱਲ ਬਣ ਜਾ ਛੇਤੀ ਦੇ ਕੇ। ਉਹ ਗਣੇਸ਼ ਭੇਜਿਆ ਬਦਲ ਕੇ ਤੇ ਚਲਿਆ ਗਿਆ। ਜਾਂਦਿਆਂ ਸਾਰ ਨਾਲ ਸ਼ਿਕਾਰ ਕਰਕੇ ਕਹਿੰਦਾ ਮਹਾਰਾਜ ਕਾਂਸੀ ਕਿਉਂ ਛੱਡਿਆ, ਤੁਸੀਂ ਏਡੇ ਵੱਡੇ ਪੜ੍ਹੇ ਲਿਖੇ ਸਿਆਣੇ ਵਿਦਵਾਨ, ਵਿਦਵਾਨਾਂ ਦੀ ਪੂਰੀ ਸੀ ਕਾਂਸੀ, ਕਹਿੰਦਾ ਛੱਡੋ ਗੱਲ ਨਾ ਕਰੀ, ਭੁੱਖ ਨੰਗ ਦਾ ਘਰ ਹੈ। ਕਹਿੰਦੇ ਇੱਥੇ ਮਹਾਰਾਜ ਰੜੇ ਮੈਦਾਨ ਆ ਬੈਠੇ, ਕਹਿੰਦੇ ਇੱਥੇ ਬੜਾ ਕੁੱਖ ਸ਼ਹਿਰ ਵਸੂਗਾ, ਇੱਥੇ ਬਹੁਤ ਮੁਕਤ ਹੋਣਗੇ, ਇੱਥੇ ਤਾਂ ਉੱਤੋਂ ਦੀ ਪੰਛੀ ਨੰਗ ਜਾਂ ਮੁਕਤ ਹੋ ਜਾਣਗੇ, ਰਹਿਣ ਵਾਲਾ ਇੱਕ ਵਾਰੀ ਰਹਿ ਜੇ ਫਿਰ ਆਵੇ ਨਾ ਆਵੇ ਫਿਰ ਵੀ ਮੁਕਤ, ਇਰਦ ਗਿਰਦ ਬਨਾਸਮਤੀ ਵਿੱਚ ਰਹਿਣ ਵਾਲੇ ਜੀਏ ਜੰਦ ਮੁਕਤ ਹੋ ਜਾਣਗੇ। ਕਹਿੰਦੇ ਮਹਾਰਾਜ ਸ਼ਾਹ ਦਸ ਵੀਹ ਮਿੰਟ ਚੁੱਪ ਜਾ ਕਰਕੇ ਫਿਰ ਕਹਿੰਦਾ ਜੀ ਕਿਹੜੇ ਕਿਹੜੇ ਵਰਦਾਨ ਦਿੱਤੇ ਤੁਸੀਂ, ਫਿਰ ਦੱਸਣ ਲੱਗ ਗਿਆ ਬਿਆਸ, ਫਿਰ ਤੀਜੀ ਵਾਰ ਪੁੱਛਣ ਲੱਗ ਗਿਆ, ਜਦੋਂ ਚੌਥੀ ਵਾਰ ਪੁੱਛਿਆ ਤੇ ਖਿੜ ਗਿਆ ਫਿਰ ਬਿਆਸ। ਕਹਿੰਦੇ ਮਾਰੇ ਵੀ ਹੁਣ, ਕਹਿੰਦੇ ਇੱਥੇ ਜਿਹੜਾ ਮਰੂ ਨਾ ਉਹ ਗਧਾ ਬਣੂਗਾ। ਕਹਿੰਦੇ ਮਹਾਰਾਜ ਤੁਹਾਡਾ ਬਚਨ ਤਾਂ ਸਾਸ ਵੈਸੇ ਹੀ ਹੋਵੇ, ਜਿਹੜੇ ਇੱਥੇ ਮਰੇ ਉਹ ਗਧਾ ਬਣੇ। ਹੁਣ ਜਦੋਂ ਕਿਸੇ ਨੂੰ ਲੋਕਾਂ ਨੇ ਸੁਣਿਆ ਵੀ ਇੱਥੇ ਤਾਂ ਮਰ ਕੇ ਗਧਾ ਸਭ ਛੱਡ ਕੇ ਪੈ ਜਾਏ, ਵਿਆਹ ਜੀ ਵੀ ਵਿਚਾਰੇ ਉਹ ਕਿਹੜੇ ਹੋਏ ਉਹ ਸਰਾਪ ਜਾ ਦੇ ਕੇ ਆਪ ਹੀ ਉੱਥੋਂ ਚੱਲ ਪਏ, ਬਰੇ ਬਰੇ ਹੋ ਗਏ। ਇਸ ਤਰ੍ਹਾਂ ਪਰਮੇਸ਼ਰ ਨਹੀਂ ਕਿਸੇ ਦਾ ਖਜਾਇਆ ਖਿਜਦਾ ਹੈ, ਵੀ ਉਹਨੂੰ ਕੋਈ ਵਾਰ ਵਾਰ ਕਰਟੀ ਜਾਈ ਨੇ। ਕਈਆਂ ਨਾਸਤਿਕ ਲੋਕ ਕਹਿੰਦੇ ਵੀ ਉਹ ਤੁਸੀਂ ਬਹੁਤਾ ਉਹਦਾ ਨਾਂ ਲੈਂਦੇ ਹੈ, ਬਹੁਤਾ ਕਿਸੇ ਨੂੰ ਸਤਾਈਓ ਖਿਜਣਾ ਹੁੰਦਾ। ਇਸ ਤਰ੍ਹਾਂ ਤੁਸੀਂ ਮਹਾਰਾਜ ਖਿਜੇ ਹੋ, ਖਿਜਣ ਵਾਲੇ ਨਹੀਂ, ਜਿਵੇਂ ਮਰਜ਼ੀ ਤੁਹਾਨੂੰ ਕੋਈ ਚੰਗਾ ਮੰਦਾ ਕਹੀ ਜਾਏ ਤੁਸੀਂ ਨਹੀਂ ਖਿਜਦੇ ਹੋ, ਐਸੇ ਅਖਿਜ ਰੂਪ ਹੋ ਪਰਮੇਸ਼ਰ ਤੁਸੀਂ। ਇਸੇ ਤਰ੍ਹਾਂ ਜਿਹੜੇ ਕੋਈ ਆ ਪਖੰਡ ਜਿਹਾ ਕਰਦੇ ਹੈ ਉਹਨਾਂ ਦਾ ਪਖੰਡ ਦਾ ਪੜਦਾ ਖਾ ਜਿਹਾ ਕਰਨ ਵਾਸਤੇ ਥੋੜ੍ਹਾ ਬਹੁਤਾ ਤੁਸੀਂ ਖਿੱਚ ਵੀ ਜਾਂਦੇ ਹਾਂ ਅਤੇ ਦਿਖਾ ਵੀ ਦਿੰਦੇ ਵੀ ਆਏ ਕਰਦੇ ਅੰਦਰ ਖਾਤੇ। ਹੁਣ ਅਖੇ ਜਰੂਪ ਮਨ ਆਪ ਅਖਿਜੇ, ਫਿਰ ਤੁਸੀਂ ਮਹਾਰਾਜ ਕੋਈ ਆ ਲੋਕ ਦਿਖਾਵਾ ਜਾ ਕਰੇ ਨਾ, ਅੱਖਾਂ ਜੀਆਂ ਮੀਚ ਕੇ ਬਗਲੇ ਬੈਠੇ ਬਗਲੇ ਸਮਾਧੀ ਜੀ ਲਾ ਕੇ ਬੈਠੇ, ਫਿਰ ਨਹੀਂ ਭਜਦੇ, ਫਿਰ ਨਹੀਂ ਤੁਸੀਂ ਪ੍ਰਸੰਨ ਹੁੰਦੇ ਹੋ। ਉਂਝ ਉਂਝ ਤੁਸੀਂ ਆਪੇ ਜੇ ਰੂਪ ਮਹਾਰਾਜ ਕੋਈ ਨਹੀਂ ਹੋ, ਜਿਵੇਂ ਕੋਈ ਗਾਵੈ ਰਾਗੀ ਨਾਦੀ ਬੇਦੀ ਉਹ ਭਾਂਤ ਕਰਨੀ ਹਰ ਹਰ ਭੇਜਿਆ ਰਾਮ ਰਾਜੇ ਮਹਾਰਾਜ ਨੇ ਕਿਹਾ ਜੀ। ਕਹਿੰਦੇ ਮਹਾਰਾਜ ਵੀ ਇਹ ਤਾਂ ਰਾਗ ਵਿੱਚ ਗਾਉਣਾ ਕੋਈ ਮਾੜਾ ਹੈ, ਤੇ ਨਾਲ ਸਾਜ ਵਜਾਉਣੇ ਨਾਲ ਸੋਹਣੇ ਠੀਕ ਹੈ ਮਹਾਰਾਜ। ਮਹਾਰਾਜ ਕਹਿੰਦੇ ਨੀ ਜਿਹਨਾਂ ਅੰਤਰ ਕਪਟ ਵਿਕਾਰ ਹੈ, ਜਿਹਨਾਂ ਦੇ ਹਿੰਦੇ ਅੰਦਰ ਛਲ ਫਰੇਬ ਹੈ ਤੇ ਪਾਪ ਹੈ ਤੇ ਵਿਕਾਰ ਭਾਵਨਾ ਹੈ, ਇਹ ਉਹ ਕਹਿੰਦੇ ਬਰਾਗ ਵਿੱਚ ਆ ਕੇ ਕੀਰਤਨ ਕਰਦੇ ਰੋ ਵੀ ਪੈਣ, ਕਹਿੰਦੇ ਫਿਰ ਵੀ ਨਹੀਂ ਸਭ ਇਹੋ ਜਿਹੜਾ ਕਹਿੰਦੇ ਦਿਖਾਵਾ ਕਰਦੇ ਨਾ ਉਦੋਂ ਸਿਰ ਰੋਗ ਹੱਥ ਦੀ ਜੈ। ਕਹਿੰਦੇ ਵਾਹਿਗੁਰੂ ਕਹਿੰਦੇ ਉਹਨਾਂ ਦੇ ਸਿਰ ਤੇ ਰੋਗਾਂ ਦਾ ਹੱਥ ਦੇ ਦਿੰਦੇ, ਸਾਰੇ ਰੋਗਾਂ ਨਾਲ ਉਹਨੂੰ ਕਰਾ ਦਿੰਦੇ, ਰੋਗੀ ਹੋ ਜਾਂਦਾ। ਐਸਾ ਕੀਰਤਨ ਨਿਰਮੋਲਕ ਹੀ ਆ, ਪਰ ਜੇ ਪਖੰਡ ਕਰਦਾ, ਛਲ ਫਰੇਬ ਕਰਦਾ, ਅੰਤਰ ਖਾਤੇ ਵਿਕਾਰ ਮੰਦ ਕਰਦਾ ਹੈ, ਫਿਰ ਉਹਨੂੰ ਇਹ ਦੂਜੇ ਰੂਪ ਵਿੱਚ ਵੀ ਫਲ ਮਿਲਦਾ ਹੈ। ਇਸ ਤਰ੍ਹਾਂ ਆਪਾਂ ਮਹਾਰਾਜ ਤੋਂ ਬਖਾਵਾ ਵੇਖ ਕੇ, ਪਖੰਡ ਵੇਖ ਕੇ, ਛਲ ਫਰੇਬ ਦੇ ਕੇ, ਅੰਤਰ ਖਾਕੇ ਵੇਖ ਕੇ ਫਿਰ ਤੂੰ ਭੇਜਿਆ, ਉਹਦੇ ਤੇ ਤੂੰ ਪ੍ਰਸੰਨ ਨਹੀਂ ਹੁੰਦਾ ਹੈ।
ਸਮਸਤੰ ਪ੍ਰਸਿੱਜੇ,
ਉਹ ਸਾਰਿਆਂ ਤੇ ਤੂੰ ਪ੍ਰਸਿੱਜੇ ਕੀ ਪ੍ਰਸੰਨ ਰਹਿਣ ਵਾਲਾ ਹੈ, ਸਾਰਿਆਂ ਤੇ ਖੁਸ਼ ਰਹਿੰਦਾ ਹੈ, ਸਾਰਿਆਂ ਦੀ ਕਰਮ ਕਿਰਿਆ ਦੇਖ ਕੇ ਤੂੰ ਕੋਈ ਗੁੱਸੇ ਨਾਰਾਜ਼ ਨਹੀਂ ਹੁੰਦਾ ਹੈ, ਰੋਕ ਰੁਹਾਨ ਕੀ ਰੋ ਜੀਨਾ ਟਾਰਾ ਏ ਸਭ ਪ੍ਰਸੰਨ ਹੋ ਕੇ ਤੂੰ ਰਹਿਣਾ ਗੁੱਸੇ ਹੋ ਕੇ ਕਿਸੇ ਜੀਵ ਦੀ ਰੋਜੀ ਚੜ੍ਹੈ ਨੂੰ ਟਾਲਦਾ ਨੀ ਬੰਦ ਨੀ ਕਰਦਾ ਸਵਸਥੋਂ ਪ੍ਰਸਿੱਜੇ ਪਰ ਵਿਸ਼ੇਸ਼ ਕਰਕੇ ਸਾਰਿਆਂ ਦੇ ਨਾਲ ਤੂੰ ਮਰਾ ਦੁਸ਼ਟਾਂ ਨਾਲ ਸਿੱਜਣ ਵਾਲਾ ਹੈ ਜਿਹੜੇ ਹਰਨਾਸ਼ ਵਰਗੇ ਕੰਸ ਵਰਗੇ ਹੈ ਰੌਣ ਵਰਗੇ ਉਹਨਾਂ ਨਾਲ ਤੂੰ ਸਿੱਜਣ ਵਾਲਾ ਅੱਡਾ ਲਾ ਲੈਣਾ ਲਪੇਟ ਦਿੰਦਾ ਐਸਾ ਤੂੰ ਸਿੱਜਦਾ ਮਾਰ ਮੁਕਾਉਂਦਾ ਹੈ
ਕਿਰਪਾਲੰ ਸਰੂਪੇ
ਫਿਰ ਮਹਾਰਾਜ ਜਿੱਥੇ ਤੂੰ ਇਹ ਸਿੱਜਣ ਵਾਲਾ ਨਾ ਜਿਹੋ ਜਿਹਾ ਕੋਈ ਹੈਗਾ ਕਹਿੰਦੇ ਤੇਰੇ ਨਾਲ ਮੈਂ ਸਿੱਜੂਗਾ ਕਹਿੰਦੇ ਉਹਨੇ ਨਾ ਹੋਈ ਅਲੱਗ ਲਫ ਜੋ ਹੋਈ ਸਮਸਤੋਂ
ਕਿਰਪਾਲੰ
ਕਿਰਪਾਲੂ ਫਿਰ ਰੂਪੇ ਫਿਰ ਤੂੰ ਕਿਰਪਾਲੂ ਸਰੂਪ ਹੈ ਕਿਰਪਾ ਦਾ ਘਰ ਸਰੂਪ ਹੈ ਮਹਾਰਾਜ ਜਿਹੜੀ ਕਿਰਪਾ ਹੈ ਤੇਰੇ ਘਰ ਵਿੱਚ ਹੀ ਆ ਕਿਸੇ ਨੂੰ ਹਾਸਲ ਹੋਈ ਹੈ ਥੋੜੀ ਬਹੁਤੀ ਤੂੰ ਕਿਰਪਾ ਦਾ ਘਰ ਹੈ ਤੇ ਕਿਰਪਾ ਦਾ ਸਰੂਪ ਹੀ ਕਿਰਪਾ ਤੇ ਤੋਂ ਵੱਖਰੀ ਨਹੀਂ ਹੈ ਤੇ ਤੂੰ ਕਿਰਪਾ ਤੋਂ ਵੱਖਰਾ ਨਹੀਂ ਹੈ ਜਿੱਥੇ ਤੂੰ ਹੁੰਦਾ ਉੱਥੇ ਤੇਰੀ ਕਿਰਪਾ ਹੁੰਦੀ ਹੈ ਜਿੱਥੇ ਤੇਰੀ ਕਿਰਪਾ ਹੁੰਦੀ ਉੱਥੇ ਵੀ ਤੂੰ ਵੀ ਹੁੰਦਾ ਨਾਲ ਇਹਦੀ ਵੀ ਕਿਰਪਾ ਕਿਤੇ ਹੋਰ ਫਿਰਦੀ ਹੈ ਤੇ ਰੱਬ ਕਿਤੇ ਹੋਰ ਫਿਰਦਾ ਹੋਵੇ ਨਾ ਦੋਵੇਂ ਇਕੱਠੇ ਕਿਰਪਾ ਸਰੂਪ ਹੀ ਹੈ ਵਾਹਿਗੁਰੂ ਕਿਰਪਾਲੂ ਸਰੂਪ ਹੈ ਮਹਾਰਾਜ ਤੇ ਕੋਈ ਕਰਮ ਪਰਨਾਸੀ ਜਿਹੜੇ ਖੋਟੇ ਕਰਮ ਕਰਨ ਵਾਲੇ ਹੈ ਨਾ ਉਹਨਾਂ ਦੁਸ਼ਟਾਂ ਦਾ ਤੂੰ ਨਾਸ ਕਰਨ ਵਾਲਾ ਹੈ ਜਾਂ ਜੀਵ ਨੇ ਜਿਹੜੇ ਖੋਟੇ ਕਰਮ ਕੀਤੇ ਹੈ ਨਾ ਜਦੋਂ ਉਹਦੇ ਕਰਕੇ ਦੁੱਖ ਮਿਲਦਾ ਤੈਨੂੰ ਕੋਈ ਚੇਤੇ ਕਰਦਾ ਕਿ ਮਹਾਰਾਜ ਮੈਂ ਖੋਟੇ ਕਰਮ ਕਰ ਬੈਠਾ ਤੁਸੀਂ ਮਹਾਰਾਜ ਮੈਨੂੰ ਮਾਫ ਕਰ ਦਿਓ ਮੈਂ ਅਗਿਆਨੀ ਸੀ ਬੇਸਮਝ ਸੀ ਮੈਨੂੰ ਮਹਾਰਾਜ ਆਪ ਜੀ ਦੇ ਗੁਰਮੁਖਾਂ ਦੀ ਸੰਗਤ ਨਹੀਂ ਹੋਈ ਸੀ ਮੈਂ ਅਗਿਆਨ ਪੁਣੇ ਬੇਸਮਝ ਬੜੇ ਵਿੱਚ ਮਚੇ ਕਰ ਮਹਾਰਾਜ ਖੋਟੇ ਕਰਮ ਕਰ ਬੈਠਾ ਤੁਸੀਂ ਬਖਸ਼ਣ ਦਿਓ ਮਹਾਰਾਜ ਬਖਸ਼ ਦਿਓ ਮਹਾਰਾਜ ਤੂੰ ਦਿਆਲੂ ਹੋ ਕੇ ਬੇਨਤੀ ਸੁਣ ਕੇ ਖੋਟੇ ਕਰਮਾਂ ਨੂੰ ਵੀ ਮਾਫ ਕਰ ਦੇਣ ਵਾਲਾ ਬਖਸ਼ ਦੇਣ ਵਾਲਾ ਹੈ ਨਾਸ ਕਰ ਦੇਣ ਵਾਲਾ ਹੈ
ਸਦਾ ਸਰਬ ਦਾ ਰਿੱਧ ਸਿੱਧੰ ਨਿਵਾਸੀ
ਸਦਾ ਕੀ ਹਮੇਸ਼ਾ ਸਰਬ ਦਾ ਕੀ ਸਾਰਿਆਂ ਦੇ ਤਾਈ ਰਿਧੀਆਂ ਸਿੱਧੀਆਂ ਤੂੰ ਦਾ ਕੀ ਦੇਣ ਵਾਲਾ ਹੈ ਤੇ ਸਦਾ ਹੀ ਰਿਧੀਆਂ ਸਿੱਧੀਆਂ ਦਾ ਤੂੰ ਨਿਵਾਸੀ ਇੱਕ ਘਰ ਹੈ ਭਾਵ ਤੇਰੇ ਵਿੱਚੋਂ ਰਿਧੀਆਂ ਸਿੱਧੀਆਂ ਇਹਦੀਆਂ ਆਈਆਂ ਹਨ ਸਦਾ ਸਰਵਦਾ ਰਿੱਧ ਸਿੱਧ ਨਿਵਾਸੀ ਸਦਾ ਹਮੇਸ਼ਾ ਸਰਵਦਾ ਸਾਰਿਆਂ ਕਾਲ ਸਮਿਆਂ ਵਿੱਚ ਆਪ ਜਿਹੜੀਆਂ ਰਿਧੀਆਂ ਸਿੱਧੀਆਂ ਨਿਵਾਸੀ ਕੇ ਨਿਵਾਸ ਕਰਦੀਆਂ ਇਹ ਨਹੀਂ ਤੁਹਾਡੇ ਪਾਸੇ ਰਿਧੀਆਂ ਸਿੱਧੀਆਂ ਕਿਤੇ ਰਹਿੰਦੀਆਂ ਹੁਣ ਰਾਤ ਪਰਾਤੇ ਵੀ ਸਵੇਰੇ ਸਵੇਰੇ ਦਿਨੇ ਆ ਜਾਂਦੀਆਂ ਹੁਣ ਤੇ ਰਾਤ ਨੂੰ ਕਿਤੇ ਆਸੇ ਪਿੱਛੇ ਸਾਰੀਆਂ ਸਿੱਧੀਆਂ ਤੇਰੇ ਵਿੱਚ ਨਿਵਾਸ ਰੱਖਦੀਆਂ ਤੇਰੇ ਕੋਲ ਰਹਿੰਦੀਆਂ ਤੇ ਰਿਧੀਆਂ ਸਿੱਧੀਆਂ ਦਾ ਤੂੰ ਘਰ ਹੈ ਮਹਾਰਾਜ ਰਿਧੀਆਂ ਸਿੱਧੀਆਂ ਦੇ ਅੰਦਰ ਜਿਹੜੀ ਸ਼ਕਤੀ ਹੈ ਉਹ ਜਿਹੜੀ ਰਿਧੀ ਸਿੱਧੀ ਵਰਤਦੀ ਹੈ ਨਾ ਉਹਦੇ ਵਿੱਚ ਸ਼ਕਤੀ ਹੁੰਦੀ ਹੈ ਨਾ ਉਹ ਜੋ ਰਿਧੀ ਚੀਜ਼ ਹੈ ਉਹਨੂੰ ਹਜ਼ਾਰਾਂ ਨੂੰ ਇੰਨੀ ਵਧਾ ਕੇ ਛਕਾ ਦੇਣਾ ਮੁੱਕਣ ਨਾ ਦੇਣਾ ਇਹ ਰਿਧੀ ਦੀ ਸ਼ਕਤੀ ਹੈ ਰਿਧੀਆਂ ਸਿੱਧੀਆਂ ਦੀ ਜਿਹੜੀ ਸ਼ਕਤੀ ਰੂਪ ਹੈ ਉਹ ਵੀ ਤੂੰ ਹੀ ਹੈ ਜਾਂ ਜਿਹੜੇ ਰਿਧੀਆਂ ਸਿੱਧੀਆਂ ਕਹਿੰਦੇ ਲੋਕਾਂ ਨੂੰ ਬਖਸ਼ਣ ਵਾਲੇ ਹੈ ਗੋਰਖਨਾਥ ਵਰਗੇ ਸੀ ਨਾ ਆਪਣੇ ਸਿੱਧਾ ਨਾਥਾਂ ਨੂੰ ਯੋਗ ਸਾਧਨਾ ਕਰਕੇ ਰਿਧੀਆਂ ਸਿੱਧੀਆਂ ਬਖਸ਼ਦੇ ਸੀ ਤੇ ਫਿਰ ਉਹਨਾਂ ਨੂੰ ਤੂੰ ਨਿਵਾਸੀ ਕੇ ਨਿਵਾ ਦੇਣ ਵਾਲਾ ਗੁਰੂ ਨਾਨਕ ਰੂਪ ਹੋ ਕੇ ਨਾਮ ਜਪਣ ਵਾਲਿਆਂ ਨੂੰ ਮਹਾਰਾਜ ਆਪਣੇ ਚਰਨਾਂ ਵਿੱਚ ਨਿਵਾਸ ਕਰਨ ਵਾਲਾ ਹੈ ਸਾਰੀਆਂ ਰਿਧੀਆਂ ਸਿੱਧੀਆਂ ਵੀ ਨਾਸ ਉਹਨਾਂ ਦੇ ਚਰਨਾਂ ਵਿੱਚ ਨਿਵਾਸ ਕਰ ਦੇਣ ਵਾਲਾ ਬਖਸ਼ ਦੇਣ ਵਾਲਾ ਹੈ ਇਸ ਤਰ੍ਹਾਂ ਇਹ ਗੁਰੂ ਕਰਗੀਧਰ ਪਾਤਸ਼ਾਹ ਜੀ ਦੇ ਐਤਾਂ ਭਾਵੇਂ ਦੋ ਤਿੰਨ ਅੱਖਰਾਂ ਵਾਲੇ ਲਫ਼ਜ਼ ਹੈ ਪਰ ਇਹਨਾਂ ਵਿੱਚ ਜਿਹੜੀ ਉਹ ਵਡਿਆਈ ਹੈ ਵਾਹਿਗੁਰੂ ਦੀ ਤੇ ਜਿਹੜੇ ਕੋਈ ਉਹ ਸਿਧਾਂਤਮਈ ਬਚਨ ਬੜੇ ਗਹਿਰ ਗੰਭੀਰ ਹੈ ਸਵੇਂ ਸੂਤਰ ਵਿੱਚ ਆਪ ਜੀ ਦੇ ਲਕਸ਼ ਹਨ। ਅਲਪ ਅਕਸ਼ਰੇਵਤੀ ਬੋ ਅਰਥ ਬੋਧ ਕਤਿਅੰ ਸੂਤਰ ਤੂੰ, ਜਿਵੇਂ ਕਿ ਅਭੀ ਥੋੜੇ ਜਿਹੇ ਅੱਖਰ ਹੋਣ, ਉਹਨਾਂ ਵਿੱਚ ਬਹੁਤਾ ਤੋਂ ਬਹੁਤਾ ਗਿਆਨ ਰੱਖਿਆ ਹੋਵੇ, ਉਹਨੂੰ ਕਹਿੰਦੇ ਆ ਸੂਤਰ ਰੂਪ ਵਿੱਚ ਲਫ਼ਜ਼। ਅਭੀ ਆਪਾਂ ਕਹਿੰਦੇ ਮੈਂ ਤੈਨੂੰ ਥੋੜੇ ਜਿਹੇ ਵਿੱਚ ਸਮਝਾਉਂਦਾ ਹਾਂ, ਤੇ ਹੈ ਇਹ ਬੜੀ ਸਧਾਰਨ ਦੀ ਗੱਲ, ਬੜੀ ਡੂੰਘੀ ਗੱਲ, ਪਰ ਤੈਨੂੰ ਦੋ ਅੱਖਰਾਂ ਵਿੱਚ ਹੀ ਸਮਝਾਉਂਦਾ। ਜੇ ਤਾਂ ਤੂੰ ਸਿਆਣਾ ਹੋਇਆ ਇਹ ਦੋ ਅੱਖਰਾਂ ਨੂੰ ਮਹਾਨ ਸਮਝ ਕੇ ਰਸਤੇ ਪੈ ਜਾਏਗਾ, ਲੈ ਡਿੱਗੇਗਾ। ਨਹੀਂ ਭਾਵੇਂ ਮੈਂ ਭਾਵੇਂ ਸਾਰੀ ਰਾਤ ਮਗਜੀ ਮਾਰੀ ਮਾਰੀ ਜਾਵਾਂ, ਤੈਨੂੰ ਨਹੀਂ ਕੋਈ ਪੱਲੇ ਪੈਣਾ। ਦੋ ਖਾਸ ਲਫ਼ਜ਼ ਹੈ ਸੂਤਰ ਰੂਪ, ਥੋੜੇ ਰੂਪ ਵਿੱਚ ਮੈਂ ਤੈਨੂੰ ਕਹਿ ਰਿਹਾ ਹਾਂ। ਜੋ ਮਹਾਤਮਾ ਦੇ ਕੋਲ ਕੋਈ ਉਹ ਜਿੰਨੇ ਉਹਨਾਂ ਦੇ ਸ਼ਰਧਾਲੂ ਸੀ, ਉਹ ਇਰਦ ਗਿਰਦ ਉਹਨਾਂ ਦੇ ਸਿੱਖ ਸੇਵਕ ਸੀ, ਉਹ ਅੰਤ ਦਾ ਸਮਾਂ ਹੋਇਆ, ਜਾਣ ਕੇ ਇਕੱਠੇ ਹੋ ਗਏ। ਕਹਿਣ ਲੱਗੇ ਮਹਾਰਾਜ ਹੁਣ ਕੀ ਪਤਾ ਵੀ ਕਦੋਂ ਤੁਸੀਂ ਅੱਖਾਂ ਬੰਦ ਕਰ ਜਾਓ, ਅੰਤਮ ਉਪਦੇਸ਼ ਦੇ ਜਾਓ। ਤੇ ਮਹਾਰਾਜ ਥੋੜੇ ਜਿਹੇ ਅੱਖਰਾਂ ਵਿੱਚ ਹੀ ਬਹੁਤਾ ਕੁਛ ਸਮਝਾ ਜਾਓ, ਜਿਹਦੇ ਨਾਲ ਸਾਲਾ ਪ੍ਰਲੋਕ ਵੀ ਸਹਿਲਾ ਹੋ ਜਾਏ। ਉਹ ਕਹਿਣ ਲੱਗੇ ਵੀ ਚੰਗਾ ਉਹ ਕਰੋ, ਆਪਣੇ ਖਜ਼ਾਨੇ ਵਿੱਚ ਮਾਇਆ ਬਹੁਤ ਪਈ ਹੈ, ਵੱਡਾ ਬਣੋ ਤੇ ਸ਼ਹਿਰ ਵਿੱਚ ਚਲੇ ਜਾਓ, ਸੁਆਸ ਥੋੜੇ ਰਹਿੰਦੇ ਹੈ। ਤੇ ਸ਼ਹਿਰ ਚੋਂ ਤੁਸੀਂ ਫਟਾਫਟ ਜਿੰਨੇ ਸੁਆਸ ਮਿਲਦੇ ਨਾ ਖਰੀਦ ਕੇ ਲਿਆਓ, ਕਿਤੇ ਐਸਾ ਨਾ ਹੋਵੇ ਵੀ ਤੈਨੂੰ ਉਪਦੇਸ਼ ਦਿੰਦਿਆਂ ਦਿੰਦਿਆਂ ਸੁਆਸ ਨਿਕਲ ਜਾਣ ਤੇ ਜਿਹੜਾ ਉਪਦੇਸ਼ ਵਿੱਚੇ ਰਹਿ ਜਾਏ। ਉਹ ਸਾਰਿਆਂ ਨੇ ਪੰਡਾਂ ਚੁੱਕੀਆਂ, ਸ਼ਹਿਰ ਵਿੱਚ ਵੜ ਗਏ, ਪੁੱਛਣ ਲੱਗੇ ਵੀ ਹੱਦ ਸੁਆਸ ਦਿਓ। ਉਹ ਕਹਿੰਦੇ ਮੂਰਖੋ, ਸੁਆਸ ਕਿਤੇ ਮਿਲਦੇ ਦੁਕਾਨ ਤੋਂ, ਇਹਦਾ ਰੱਬ ਦੇ ਦਿੱਤੇ ਆ ਮੌਲਿਕ ਹੈ, ਇਹਦਾ ਨਹੀਂ ਰੁਪਈਆ ਨਾ ਮਿਲਣੇ। ਕਹਿੰਦੇ ਮਹਾਤਮਾ ਨੇ ਭੇਜਿਆ ਸਾਨੂੰ, ਮਹਾਤਮਾ ਦਾ ਬਚਨ ਬੋਲਦੇ। ਉਹ ਕਹਿੰਦੇ ਮਹਾਤਮਾ ਨੇ ਤੁਹਾਨੂੰ ਕੋਈ ਨਾ ਕੋਈ ਕਹਿਣਾ, ਜਾ ਕੇ ਜਿੰਨੇ ਕੁ ਸੁਆਸ ਹੈ ਉਹਦੇ ਵਿੱਚ ਲੈ ਲਓ ਉਪਦੇਸ਼। ਉਹ ਵਾਪਸ ਪਰਤਾ, ਕਹਿੰਦੇ ਮਹਾਰਾਜ ਮਾਇਆ ਨਾਲ ਤਾਂ ਮਿਲਦੇ ਨੀ ਸੁਆਸ। ਚਲੋ ਮਹਾਰਾਜ ਜਿੰਨੇ ਕੁ ਸੁਆਸਾਂ ਵਿੱਚ ਉਪਦੇਸ਼ ਦਿੰਦਾ ਉਹਨਾਂ ਚ ਹੀ ਆ। ਕਹਿੰਦੇ ਸੁਆਸ ਤਾਂ ਥੋੜੇ ਹੈ, ਤੁਹਾਨੂੰ ਥੋੜੇ ਵਿੱਚ ਹੀ ਬਹੁਤ ਵੱਡੀ ਰਹੱਸ ਦੀ ਗੱਲ ਕਰ ਦਿੰਦੇ ਹਾਂ। ਵੀ ਗੱਲ ਇਹ ਹੈ ਵੀ ਦੇਖ ਲਓ, ਮਾਇਆ ਨਾਲ ਤੁਹਾਨੂੰ ਸੁਆਸ ਨਹੀਂ ਮਿਲੇ, ਅਮੋਲਕ ਹੈ ਰੱਬ ਨੇ ਤੁਹਾਨੂੰ ਦਿੱਤੇ, ਇਹ ਅਮੋਲਕ ਸੁਆਸਾਂ ਦਾ ਲਾਹਾ ਲੈ ਲਓ। ਉਹ ਕੀ ਹੈ ਵੀ ਇਹਨੂੰ ਰੱਬ ਰੱਬ ਕਰਕੇ ਇਹਨਾਂ ਨੂੰ ਸਫਲ ਕਰ ਲਏ ਸਵਾਸਾਂ ਨੂੰ, ਵੀ ਜਿਹੜਾ ਇਹਨਾਂ ਸਵਾਸਾਂ ਨੂੰ ਖਾਲੀ ਨਾ ਨਾ ਜਾਣ ਦਿਓ, ਇਹਦੇ ਨਾਲ ਕੋਈ ਨਾ ਕੋਈ ਰਾਮ ਰਾਮ ਜਾਂ ਹਰੇ ਹਰੇ ਜਾਂ ਵਾਹਿਗੁਰੂ ਵਾਹਿਗੁਰੂ ਕਹਿ ਲੂਗਾ, ਉਹਦੇ ਸਵਾਸ ਸਫਲੇ ਹੋ ਜਾਣਗੇ। ਬਸ ਇਹੀ ਅੰਤਮ ਉਦੇਸ਼ ਹੈ ਸੂਤਰ ਰੂਪ, ਥੋੜੇ ਰੂਪ ਦੇ ਵਿੱਚ। ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਵੀ ਇਹ ਜਿਹੜੇ ਜਾਪ ਸਾਹਿਬ ਵਿੱਚ ਲਫ਼ਜ਼ ਹਨ, ਇਹ ਸੂਤਰ ਰੂਪ ਵਿੱਚ ਹੀ ਹੈ। ਗੈਰ ਗੰਭੀਰ, ਬੜਾ ਤਕੜਾ ਇਹਦੇ ਵਿੱਚ ਰਹੱਸ ਹੈ, ਬਹੁਤ ਮਹਾਨ ਉਪਦੇਸ਼ ਹੈ। ਅਗਲਾ ਛੰਦ ਜਿਵੇਂ ਗੁਰੂ ਕਲਗੀਧਰ ਜੀ ਨੇ ਜਾ ਬਾਣੀ ਵਿੱਚ ਲਿਖਿਆ ਤੇ ਬਾਣੀ ਉਚਾਰੀ ਹੈ, ਉਹਦੀ ਆਪਾਂ ਕੱਲ ਦੇ ਦੀਵਾਨ ਵਿੱਚ ਪ੍ਰਾਰੰਭਤਾ ਕਰਾਂਗੇ ਜੀ।
ਕਿਰਪਾਲੰ ਸਰੂਪੇ ਕੁਕਰਮੰ ਪ੍ਰਣਾਸੀ ਸਦਾ ਸਰਬਦਾ ਰਿੱਧ ਸਿੱਧੰਗ ਨਿਵਾਸੀ, ਰਿੱਧ ਸਿੱਧੰਗ ਨਿਵਾਸੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਆਚਿਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵ ਮੈਂ ਦੁਖ ਪੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਠੇਕ, ਹੇ ਗੋਵਿੰਦ ਹੇ ਗੁਣ ਨਿਧਾਨ ਜਾਂ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋ ਬਨਹਾਰ, ਹੇ ਸੰਤਾਂ ਕੈ ਸਦਾ ਸੰਗ ਨਿਦਾਰਾਂ ਦਾ ਧਾਰ, ਹੇ ਠਾਕੁਰ ਹਾਂ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਈ,
नानक दी जय नाम दान रखिए परोत आए प्रभु शरणागति कृपा निज दयाल एक अखर हर मन वसत नानक होत निहाल वाहिगुरु नाम जहाज है चढ़े सो चरे पार जो सरदा कर सेवन दे गुरु पार उतारन हार जो सरदा कर सेवन दे गुरु पार उतारन हार।